हम अवगुण भरे एक गुण नाही, अमृत छाड़ बिखे बिख खाही। माया मोह भरम पै भूले, सुत दारा स्यों प्रीत लगाई। एक उत्तम पंथ सुन्यो गुर संगत, तह मिलंत जम त्रास मिटाई। एक अरदास भाट कीरत की, गुरु रामदास राखो शरणाई। एक अरदास भाट कीरत की, गुरु रामदास राखो शरणाई। सो कहो टल गुरु सेविया, अहनिस सहज सबाए। दर्शन परसिय गुरु के, जन्म मरण दुख जाए। दर्शन परसिय गुरु के, जन्म मरण दुख जाए। सतनाम श्री वाहे गुरु। तिलंग भाणी बाणी भक्ता की, कबीर जी एक ओंकार सतगुर प्रसाद। वेद कतेब इफ्तरा भाई, दिल का फिक्र न जाए। टुकदम करारी जो करो, हाजिर हजूर खुदाए। वेद कतेब इफ्तरा भाई, दिल का फिक्र न जाए। टुकदम करारी जो करो, हाजिर हजूर खुदाए। बंदे खोज दिल हर रोज, ना फिर परेशानी माहे। यह जो दुनिया सैर मेला, दस्तगीरी नाहे। रहाओ दरोग पढ़ पढ़ खुशी होए, बेखबर बाद बकाए। हक सच खालक खलक म्याने, श्याम मूरत नाहे। आसमान मिहाने लिहंग दरिया, गुसल करदन बूद। कर फकर दाए मिलाए चश्मे, जय तहां मौजूद। अल्लाह पाकंग पाक है, सक करो ज दूसर होए। कबीर कर्म करीम का, ओ करे जाने सोए। अल्लाह पाकंग पाक है, सक करो ज दूसर होए। कबीर कर्म करीम का, ओ करे जाने सोए। परम सत्कार योग सत्संग जियो। वाहगुरु जी का खालसा, वाहगुरु जी की फतेह। अपना मन दिया बिरतियां नु एकागर करो जी, ते गर्ज के कहो सतनाम श्री वाहेगुरु। ये शब्द राग तिलंग बाणी भगतां दी सिरलेख विच कबीर जी दा है। सिरलेख है बाणी भगतां दी, अर्थात एक तो ज़्यादा भगतां दी बाणी। इस शब्द द्वारा कबीर जी कह रहे हैं कि वेद कतेब इफ्तरा भाई, दिल का फिक्र न जाए। वेद कतेब पढ़ के उसी गलत बयानी करन दे नाल, एक दूसरे नु नीचा दिखाने दे नाल तुहाडे मन नु शांति नहीं मिल सकती। मैं याद दिवा देवां कि भगत कबीर भक्ति जो कुछ होए, उन्हें जन्म दे बारे की तरह में उन्हों का वाद विवाद है, असी इस नहीं पढ़ना। गुरु महाराज ने भी कहा है कि ਭਗਤ ਕਬੀਰ ਜੀ ਨੇ ਇੱਕ ਪ੍ਰਭੂ ਨੂੰ ਇੱਕ ਰੂਪ ਇੱਕ ਧਿਆਨ ਕਰਕੇ ਵਿਖਿਆਨ ਕੀਤਾ ਹੈ। ਕਬੀਰ ਧਿਆਇਓ ਏਕ ਰੰਗ, ਉਹਨਾਂ ਨੇ ਰਾਮ ਅਤੇ ਰਹੀਮ ਵਿੱਚ ਫਰਕ ਨਹੀਂ ਰੱਖਿਆ, ਮਤਲਬ ਇਹ ਉਹਨਾਂ ਦਾ ਕਬੀਰ ਧਿਆਇਓ ਏਕ ਰੰਗ। ਜਿਸ ਵਕਤ ਭਗਤ ਕਬੀਰ ਜੀ ਦਾ ਜਨਮ ਹੋਇਆ ਉਸ ਵਕਤ ਇਸਲਾਮ ਹਿੰਦੁਸਤਾਨ ਵਿੱਚ ਆ ਚੁੱਕਾ ਸੀ ਔਰ ਘਰ ਕਰ ਚੁੱਕਾ ਸੀ। ਲੋਧੀਆਂ ਦਾ ਰਾਜ ਸੀ, ਸਿਕੰਦਰ ਲੋਧੀ ਦਿੱਲੀ ਦਾ ਸੁਲਤਾਨ ਸੀ ਔਰ ਹਰ ਜਗ੍ਹਾ ਵਾਦ ਵਿਵਾਦ ਚੱਲਦਾ ਸੀ ਹਿੰਦੂ ਅਤੇ ਮੁਸਲਮਾਨ ਦੇ ਵਿੱਚ। ਮਸੀਤਾਂ ਮਸਜਿਦਾਂ ਬਣ ਚੁੱਕੀਆਂ ਸਨ, ਦੂਸਰੀ ਤਰਫ ਬ੍ਰਾਹਮਣ ਆਪਣੇ ਸਨਾਤਨ ਮਤ ਦੇ ਮੁਤਾਬਕ ਵਾਦ ਵਿਵਾਦ ਕਰਦੇ ਸਨ, ਜਾਤੀ ਪਾਤੀ ਊਚ ਨੀਚ ਦਾ ਵਰਣਨ ਕਰਦੇ ਸਨ ਔਰ ਮੂਰਤੀ ਪੂਜਾ ਬਹੁਤ ਪ੍ਰਚਲਿਤ ਸੀ ਔਰ ਮੂਰਤੀ ਪੂਜਾ ਇਸਲਾਮ ਨੂੰ ਕਬੂਲ ਨਹੀਂ। ਇਸ ਯੁੱਗ ਦੇ ਵਿੱਚ 15ਵੀਂ ਸਦੀ ਦੇ ਮੱਧ ਵਿੱਚ ਸੰਮਤ 1455 ਬਿਕਰਮੀ ਦੇ ਵਿੱਚ ਭਗਤ ਕਬੀਰ ਜੀ ਦਾ ਜਨਮ ਹੋਇਆ ਬਨਾਰਸ ਵਿੱਚ। ਚੁਲਾਹਾ ਪਰਿਵਾਰ, ਗਰੀਬ ਪਰਿਵਾਰ, ਪਿਤਾ ਨੀਰੂ ਅਤੇ ਮਾਤਾ ਨੀਮਾ, ਇਹ ਸਭ ਸੁਲਤਾਨ ਦੇ ਡਰ ਦੇ ਮਾਰੇ ਮੁਸਲਮਾਨ ਬਣ ਚੁੱਕੇ ਸਨ ਪਰ ਮਨ ਦੇ ਮਨ ਵਿੱਚ ਇੱਕ ਈਸ਼ਵਰ ਦੀ ਆਰਾਧਨਾ ਕਰਦੇ ਸਨ। ਇਸੇ ਕਰਕੇ ਭਗਤ ਕਬੀਰ ਜੀ ਦੇ ਉੱਪਰ ਬਚਪਨ ਤੋਂ ਹੀ ਹਿੰਦੂਤਵ ਦਾ ਅਸਰ ਰਿਹਾ। ਇਸ ਤਰ੍ਹਾਂ ਨਹੀਂ ਕਿ ਉਹਨਾਂ ਨੇ ਇਸਲਾਮ ਮੁਸਲਿਮ ਪਰਿਵਾਰ ਵਿੱਚ ਜਨਮ ਲਿਆ ਔਰ ਆਸ ਪਾਸ ਉਹਨਾਂ ਦੇ ਘਰ ਦੇ ਵਿੱਚ ਇਸਲਾਮ ਮਤ ਹੀ ਦੀ ਕਬੂਲ ਕੀਤਾ ਜਾ ਰਿਹਾ ਹੈ, ਨਹੀਂ, ਨਾਮ ਦੇ ਮੁਸਲਮਾਨ ਸਨ ਨੀਮਾ ਅਤੇ ਨੀਰੂ, ਡਰਦੇ ਮਾਰੇ ਬਣੇ ਸਨ ਲੇਕਿਨ ਧਿਆਨ ਦੇ ਇੱਕ ਪ੍ਰਭੂ ਨੂੰ ਵੀ ਸਨ। ਸੋ ਬਚਪਨ ਤੋਂ ਹੀ ਭਗਤ ਕਬੀਰ ਜੀ ਦੀ ਰੁਚੀ ਧਰਮ ਵਿੱਚ ਸੀ ਔਰ 5 ਸਾਲ ਦੇ ਹੋਏ ਤਾਂ ਹੋਇਆ ਕੀ ਕਿ ਇੱਕ ਅੰਨੀ ਔਰਤ ਨਾਲ ਉਹਨਾਂ ਦਾ ਟਕਰਾਅ ਹੋ ਗਿਆ ਤਾਂ ਭਗਤ ਕਬੀਰ ਨੇ ਕਿਹਾ ਕਿ ਤੈਨੂੰ ਨਜ਼ਰ ਤਾਂ ਆਉਂਦਾ ਪਰ ਫਿਰ ਕਿਉਂ ਟਕਰਾਈ ਤੂੰ? ਉਹ ਕਹਿੰਦੀ ਮੈਂ ਤਾਂ ਅੰਨੀ ਹਾਂ। ਔਰ ਅੱਖਾਂ ਮਲਦੇ ਨੋਟ ਕੀਤਾ ਕਿ ਅੱਖਾਂ ਦੀ ਦਾ ਨੂਰ ਵਾਪਸ ਆ ਗਿਆ, ਰੌਸ਼ਨੀ ਵਾਪਸ ਆ ਗਈ। ਸੋ ਘਰ ਘਰ ਵਿੱਚ ਪ੍ਰਚਲਿਤ ਹੋ ਗਿਆ ਕਿ ਇਹ ਕਰਾਮਾਤੀ ਬਾਲਕ ਹੈ। ਇਹ ਇਹਨਾਂ ਜ਼ਿੰਦਗੀ ਦਾ ਪਹਿਲਾ ਜਿਹੜਾ ਐਪੀਸੋਡ ਇਹ ਹੋਇਆ। ਦੂਸਰਾ ਐਪੀਸੋਡ 8 ਸਾਲ ਦੀ ਉਮਰ ਦੇ ਵਿੱਚ ਬਰਾਦਰੀ ਨੇ ਕਿਹਾ ਕਿ ਬਈ ਨੀਰੂ 8 ਸਾਲ ਦਾ ਹੋ ਗਿਆ, ਇਹ ਸੁਨਤ ਕਰ ਛੱਡ ਕਿਉਂਕਿ ਸ਼ਰ੍ਹਾਂ ਦਾ ਵੀ ਇਹੀ ਨਿਯਮ ਹੈ। ਸੋ ਦਿਨ ਮੁਕਰਰ ਕਰਕੇ ਮੌਲਵੀ ਸਾਹਿਬ ਨੂੰ ਬੁਲਾਇਆ ਗਿਆ ਅਤੇ ਮੌਲਵੀ ਸਾਹਿਬ ਕਬੀਰ ਨੂੰ ਸੁਨਤ ਦੇ ਫਾਇਦੇ ਦੱਸ ਰਹੇ ਹਨ। ਸੁਨਤ ਯਾਨੀ ਕਿ ਸਰਕਮਸੀਜ਼ਨ। ਤਾਂ ਕਬੀਰ ਜੀ ਨੇ ਕਿਹਾ ਕਿ ਦੇਖੋ ਮੌਲਵੀ ਸਾਹਿਬ, ਅਗਰ ਖੁਦਾ ਨੇ ਮੈਨੂੰ ਮੁਸਲਮਾਨ ਹੀ ਬਣਾਉਣਾ ਹੈ ਤਾਂ ਖੁਦ ਹੀ ਸੁਨਤ ਕਰ ਦੇਗਾ ਔਰ ਦੂਸਰਾ ਫਿਰ ਔਰਤਾਂ ਦਾ ਕੀ ਹੋਏਗਾ, ਸਾਡੀ ਅਰਧਾਂਗਰੀਆਂ ਦਾ ਕੀ ਹੋਏਗਾ, ਉਹ ਸੁਨਤ ਕਰਾਉਂਦੀਆਂ ਨਹੀਂ ਔਰ ਸੁਨਤ ਨਹੀਂ ਕਰਵਾਈ ਉਹਨਾਂ ਨੇ। 22 ਸਾਲ ਦੀ ਉਮਰ ਵਿੱਚ ਕਿਸੇ ਸਾਧੂ ਸੰਤਾਂ ਨਾਲ ਉਹਨਾਂ ਦਾ ਟਕਰਾਅ ਹੋਇਆ। ਉਹਨਾਂ ਨੇ ਪੁੱਛਿਆ ਕਿ ਤੇਰਾ ਗੁਰੂ ਕੌਣ ਹੈ ਕਬੀਰ? ਕਬੀਰ ਤਾਂ ਆਪਣਾ ਕੱਪੜਾ ਬੁਣਨ ਵਿੱਚ ਮਸਤ ਸਨ ਅਤੇ ਰਾਮ ਨਾਮ ਜਪਦੇ ਸਨ, ਕਦੇ ਸੋਚਿਆ ਹੀ ਨਹੀਂ ਸੀ ਗੁਰੂ ਵੀ ਧਾਰਨ ਕਰਨਾ ਹੈ। ਸੋ ਉਹਨੇ ਸਾਧੂ ਸੰਤਾਂ ਦੇ ਇਨਫਲੂਐਂਸ ਵਿੱਚ ਆ ਕੇ ਉਹਨਾਂ ਨੇ ਕਿਹਾ ਗੁਰੂ ਧਾਰਨ ਕਰਨਾ ਹੈ। ਹੁਣ ਸੋਚਿਆ ਗੁਰੂ ਧਾਰਨ ਕਿਸ ਨੂੰ, ਕਿਉਂਕਿ ਬਨਾਰਸ ਦੇ ਵਿੱਚ ਬਹੁਤ ਗੁਰੂ ਸਨ, ਪੁਰਾਤਨ ਕਾਲ ਤੋਂ ਸ਼ਿਕਸ਼ਾ ਦਾ ਸੰਸਥਾਨ ਰਿਹਾ ਉਹ। ਲੇਕਿਨ ਉਸ ਵਕਤ ਸਵਾਮੀ ਰਾਮਾਨੰਦ ਜੀ ਦੇ ਜਿਹੜੇ ਸ਼ਿਸ਼ ਸਨ ਸਭ ਤੋਂ ਜ਼ਿਆਦਾ ਸ਼ਰਧਾਵਾਨ ਸਨ, ਸਭ ਤੋਂ ਜ਼ਿਆਦਾ ਇੱਜ਼ਤ ਕਰਦੇ ਸੀ ਆਪਣੇ ਗੁਰੂ ਦੀ। ਸੋ ਕਬੀਰ ਜੀ ਨੇ ਸੋਚਿਆ ਕਿ ਰਾਮਾਨੰਦ ਜੀ ਨੂੰ ਹੀ ਗੁਰੂ ਬਣਾਉਣਾ ਹੈ, ਪਰ ਉਹਨਾਂ ਦੇ ਸਾਰੇ ਸ਼ਿਸ਼ ਤਾਂ ਉੱਚੀ ਜਾਤੀ ਦੇ ਸਨ। ਕਬੀਰ ਜੀ ਬੁਲਾ ਜਾਣ ਕਿਸ ਤਰ੍ਹਾਂ, ਵਾਰ ਵਾਰ ਜਾਣ ਉਹਨਾਂ ਦੇ ਆਸ਼ਰਮ ਵਿੱਚ, ਕੋਈ ਨੇੜੇ ਨਾ ਲੱਗਣ ਦੇਵੇ, ਦੂਰ ਦੂਰ ਭੇਜਣ ਕਿ ਤੁਸੀਂ ਚਲਾ ਹੈ ਦੂਰ ਜਾ। ਉਹਨਾਂ ਨੂੰ ਇੱਕ ਯੋਧ ਸੋਚੀ, ਰਾਮਾਨੰਦ ਜੀ ਸਵੇਰੇ ਸਵੇਰੇ ਇਸ਼ਨਾਨ ਕਰਨ ਜਾਂਦੇ ਸਨ ਗੰਗਾ 'ਤੇ, ਔਰ ਇੱਕ ਦਿਨ ਸਵੇਰੇ ਸਵੇਰੇ ਗੰਗਾ ਦੇ ਤੱਟ 'ਤੇ ਲੇਟ ਗਏ, ਮਨੀਕਰਨ ਘਾਟ ਸੀ ਉਹ। ਸਵੇਰੇ ਰਾਮਾਨੰਦ ਜੀ ਆਏ, ਦਾ ਪੈਰ ਟਕਰਾਇਆ, ਉਹਨਾਂ ਨੇ ਕਿਹਾ, ਰਾਮ ਕੇ ਰਾਮ ਕਹੋ, ਇਹ ਕੋਈ ਸੋਨੇ ਕਾ ਵਕਤ ਹੈ? ਤਾਂ ਕਬੀਰ ਜੀ ਉੱਠੇ, ਰਾਮ ਰਾਮ ਕਰਦੇ ਕਰਦੇ ਪਰਲੇ ਪਾਸੇ ਤੁਰ ਪਏ। ਤਾਂ ਉਸ ਦਿਨ ਤੋਂ ਕਬੀਰ ਜੀ ਨੇ ਕਿਹਾ, ਮੈਨੂੰ ਗੁਰੂ ਮੰਤਰ ਮਿਲ ਗਿਆ ਹੈ, ਰਾਮ ਰਾਮ ਦਾ ਜਾਪ ਕਰਨਾ ਹੈ। ਰਾਮ ਦਾ ਜਾਪ ਕਰਨ ਲੱਗੇ, ਐਸਤਾ ਐਸਤਾ ਭਗਵੇ ਕੱਪੜੇ ਪਾ ਲਏ, ਲੋਕ ਪਰੇਸ਼ਾਨ, ਬ੍ਰਾਹਮਣ ਪਰੇਸ਼ਾਨ ਕਿ ਇਹ ਜੁਲਾਹਾ ਭਗਵੇ ਕੱਪੜੇ, ਤੇਰਾ ਗੁਰੂ ਕੌਣ ਹੈ? ਮੇਰਾ ਗੁਰੂ ਰਾਮਾਨੰਦ ਜੀ ਹੈ। ਕਬੀਰ ਜੀ ਵਾਰ ਵਾਰ ਕਹਿਣ, ਮੇਰਾ ਗੁਰੂ ਰਾਮਾਨੰਦ ਹੈ। ਰਾਮਾਨੰਦ ਦਾ ਕੋਈ ਜੁਲਾਹਾ ਗੁਰੂ ਕੋਸ਼ਿਸ਼ ਨਹੀਂ ਸੀਗਾ, ਸਭ ਉੱਚੀ ਜਾਤੀ ਦੇ ਸਨ। ਐਸਤਾ ਐਸਤਾ ਲੋਕਾਂ ਨੇ ਰਾਮਾਨੰਦ ਜੀ ਨੂੰ ਜਾ ਕੇ ਕਿਹਾ ਕਿ ਉਹ ਜੁਲਾਹਾ ਕਹਿੰਦਾ ਹੈ ਕਿ ਤੁਹਾਡਾ ਸ਼ਿਸ਼ ਹੈ ਉਹ। ਰਾਮਾਨੰਦ ਜੀ ਚੁੱਪ ਹੋ ਜਾਣ। ਜਦ ਬਹੁਤ ਹੋ ਗਿਆ ਤਾਂ ਸ਼ਿਸ਼ਾ ਨੇ ਕਿਹਾ ਕਿ ਰਾਮਾਨੰਦ ਜੀ, ਤੁਹਾਡੀ ਬੇਇੱਜ਼ਤੀ ਹੋ ਰਹੀ ਹੈ, ਤੁਸੀਂ ਤਾਂ ਉੱਚੀ ਜਾਤੀ ਦੇ ਗੁਰੂ, ਇਹ ਜੁਲਾਹਾ, ਇਸ ਨੂੰ ਬੁਲਾ ਭੇਜੋ ਅਤੇ ਪੁੱਛੋ ਤੁਹਾਨੂੰ ਗੁਰੂ ਕਿਉਂ ਕਹਿੰਦਾ ਹੈ। ਸੋ ਰਾਮਾਨੰਦ ਜੀ ਨੇ ਕਬੀਰ ਜੀ ਨੂੰ ਬੁਲਾ ਭੇਜਿਆ। ਰਾਮਾਨੰਦ ਜੀ ਆਪਣੇ ਸਾਰੇ ਸਾਥੀਆਂ ਦੇ ਨਾਲ ਤੁਰ ਪਏ ਗੁਰੂ ਦੇ ਵੱਲ। ਧਰਮਾਂ ਦੇ ਠਾਂਡੇ ਦਰਬਾਰ, ਤੁਧ ਬਿਨ ਸੁਰਤ ਕਰੇ ਕੋ ਮੇਰੀ, ਦਰਸਨ ਦੀਜੇ ਖੋਲ ਕੇ ਵੜ। ਕਹਿਣ, ਮਹਾਰਾਜ ਮੇਰੇ ਤਾਂ ਬੜੇ, ਮੇਰਾ ਬੜਾ ਭਾਗਵਾਨ ਆ, ਤੁਸੀਂ ਮੈਨੂੰ ਯਾਦ ਕੀਤਾ। ਰਾਮਾਨੰਦ ਜੀ ਦੇ ਸਾਹਮਣੇ ਜਾ ਕੇ ਬੈਠ ਕੇ ਉਹਨਾਂ ਨੇ ਕਿਹਾ ਕਿ ਕਬੀਰ, ਇਹ ਸਭ ਬ੍ਰਾਹਮਣ ਕਹਿੰਦੇ ਹਨ ਕਿ ਤੂੰ ਮੈਨੂੰ ਗੁਰੂ ਕਹਿੰਦਾ ਹੈ। ਕਬੀਰ, ਮੈਂ ਵੀ ਤਾਂ ਇਹ ਕਹਿਣਾ ਜੀ, ਮੈਂ ਵੀ ਇਹ ਕਹਿਣਾ ਤੁਸੀਂ ਮੇਰੇ ਗੁਰੂ ਹੋ, ਇਹ ਉੱਚੀ ਜਾਤੀ ਦੇ ਬ੍ਰਾਹਮਣ ਝੂਠ ਕਿਸ ਤਰ੍ਹਾਂ ਬੋਲ ਸਕਦੇ? ਤਾਂ ਰਾਮਾਨੰਦ ਜੀ ਨੇ ਕਿਹਾ, ਤੇਰਾ ਕੀ ਵਿਚਾਰ ਹੈ? ਉਹਨੇ ਕਿਹਾ, ਤੁਸੀਂ ਮੈਨੂੰ ਗੁਰੂ ਮੰਤਰ ਦਿੱਤਾ ਰਾਮ ਦਾ, ਰਾਮ ਜਪ ਰਿਹਾ। ਪੁੱਛਿਆ ਕਿਸ ਤਰ੍ਹਾਂ, ਨਾ ਕਿ ਦੀਖਿਆ ਦਿੱਤੀ, ਨਾ ਆਪਣੇ ਕੋਲ ਬਿਠਾਇਆ ਕਿ ਠੀਕ ਜੀ, ਮੈਂ ਤੁਸੀਂ ਕਿ ਦੀਖਿਆ ਨਹੀਂ ਦਿੱਤੀ ਮੈਨੂੰ ਐਪਰੋਪਰੀਏਟਲੀ, ਨਾ ਆਪਣੇ ਸ਼ਿਸ਼ਾ ਕੋਲ ਬਿਠਾਇਆ ਹੈ, ਕਿ ਹੋ ਤੁਸੀਂ ਮੇਰੇ ਗੁਰੂ ਹੀ। ਪੂਰੀ ਵਾਰਤਾ ਦੱਸ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਉਹ ਮਹਾਂਪੁਰਸ਼ ਮਿਲੇ ਉਹਨਾਂ ਨੂੰ, ਉਹਨਾਂ ਦੇ ਇਨਫਲੂਐਂਸ ਅੰਡਰ ਕਬੀਰ ਜੀ ਨੇ ਸੋਚਿਆ ਕਿ ਰਾਮਾਨੰਦ ਜੀ ਨੂੰ ਗੁਰੂ ਬਣਾਉਣਾ ਹੈ, ਗੁਰੂ ਬਣਾਇਆ ਕਿਸ ਤਰ੍ਹਾਂ ਜਾਏ। ਇਹ ਸਾਰੀ ਗਾਥਾ ਸੁਣ ਕੇ ਰਾਮਾਨੰਦ ਜੀ ਸੋਚੀ ਪੈ ਗਏ ਕਿ ਕੀ ਕਹਾਂ, ਵਕਤ ਖੁਦ ਅੱਖਾਂ ਖੋਲੀਆਂ, ਹਾਂ ਬਈ ਕਬੀਰ ਸੱਚ ਕਹਿੰਦਾ ਹੈ, ਕਬੀਰ ਜੁਲਾਹਾ ਨਹੀਂ, ਕਬੀਰ ਰਾਮ ਪਿਆਰਾ ਹੈ, ਕਬੀਰ ਮੇਰਾ ਸ਼ਿਸ਼ ਹੈ ਅਤੇ ਮੈਂ ਐਜ਼ ਕਰੂੰ, ਹੋਰ ਕੋਈ ਹੈ ਕਿ ਨਹੀਂ, ਇਹ ਮੇਰਾ ਸ਼ਿਸ਼ ਜ਼ਰੂਰ ਹੈ, ਮੈਂ ਐਜ਼ ਅ ਗੁਰੂ ਜ਼ਰੂਰ ਹਾਂ। ਇਸ ਤਰੀਕੇ ਦੇ ਨਾਲ ਬ੍ਰਾਹਮਣਾਂ ਦੇ ਨਾਲ ਉਹਨਾਂ ਦੀ ਹੋਰ ਦੁਸ਼ਮਣੀ ਵੱਧ ਗਈ, ਹੋਰ ਉਹਨਾਂ ਨੇ ਸੋਚਿਆ ਕਿ ਇੱਕ ਕੈਸਾ ਸ਼ਿਸ਼ ਹੈ ਰਾਮਾਨੰਦ ਦਾ, ਸਾਡੀ ਤਾਂ ਬੇਇੱਜ਼ਤੀ ਹੋ ਗਈ, ਸਾਡਾ ਤਾਂ ਜਿਹੜੀ ਕਾਰੋਬਾਰ ਹੈ ਖਤਮ ਕਰ ਦੇਗਾ, ਕਿਉਂਕਿ ਜਿੰਨੇ ਜ਼ਿਆਦਾ ਰਾਮ ਦਾ ਨਾਮ ਜਪਣ ਲੋਕ ਇਹਨਾਂ ਦੇ ਪਿੱਛੇ ਜਾਣ। ਕਰਦੇ ਕਰਦੇ ਇੱਕ ਵਕਤ ਆਇਆ ਕਿ ਕੁਝ ਸਾਧੂ ਜਨ ਇਹਨਾਂ ਕੋਲ ਆਏ, ਫਕੀਰ ਇਹਨਾਂ ਕੋਲ ਆਏ, ਇਹਨਾਂ ਨੇ ਆਓ ਭਗਤ ਕੀਤੀ ਔਰ ਕੁਝ ਪੈਸਾ ਦਿੱਤਾ ਕਿ ਜਾ ਕੇ ਤੁਸੀਂ ਭੋਜਨ ਛਕ ਲਓ। ਹੁਣ ਹੋਰ ਤਰੀਫ ਹੋਣ ਲੱਗੀ ਕਬੀਰ ਜੀ ਦੀ ਕਿ ਇਹ ਜੁਲਾਹ ਹੋ ਕੇ ਅਤੇ ਫਕੀਰਾਂ ਨੂੰ ਭਗਤਾਂ ਨੂੰ ਲੰਗਰ ਕਰਾ ਰਹੇ। ਇਸ ਤਰੀਕੇ ਦੇ ਨਾਲ ਖਿਆਤੀ ਵੱਧਦੀ ਰਹੀ ਉਹਨਾਂ ਦੀ। ਇੱਕ ਦਫ਼ਾ ਮਾਂ ਨੇ ਕਿਹਾ ਕਿ ਬੇਟਾ ਇਹ ਥਾਂ ਤਿਆਰ ਕੀਤਾ ਕੱਪੜੇ ਦਾ, ਜਾ ਕੇ ਵੇਚ ਕੇ ਆ ਅਤੇ ਘਰ ਦਾ ਖਰਚੇ ਵਾਸਤੇ ਸਮਾਨ ਲੈ ਕੇ ਆ। ਕਬੀਰ ਜੀ ਥਾਂ ਲੈ ਕੇ ਜਾ ਰਹੇ ਹਨ, ਰਸਤੇ ਵਿੱਚ ਇੱਕ ਨੰਗ ਧਣਕਾ ਆਦਮੀ ਮਿਲਿਆ, ਸਰਦੀ 'ਚ ਕੰਬ ਰਿਹਾ ਸੀ, ਉਸਨੇ ਕੱਪੜਾ ਮੰਗਿਆ ਕਬੀਰ ਜੀ ਕੋਲੋਂ। ਕਬੀਰ ਜੀ ਕਹਿੰਦੇ ਕਿੰਨਾ ਕੱਪੜਾ ਚਾਹੀਦਾ ਤੈਨੂੰ? ਮੈਂ ਕਿਹਾ ਸਾਰੇ ਕੱਪੜੇ ਚਾਹੀਦੇ ਮੈਨੂੰ, ਕਮੀਜ਼ ਵੀ ਚਾਹੀਦੀ ਹੈ, ਧੋਤੀ ਵੀ ਚਾਹੀਦੀ ਹੈ, ਚਾਦਰ ਵੀ ਚਾਹੀਦੀ ਹੈ। ਅਤੇ ਕਬੀਰ ਜੀ ਨੇ ਕਿਹਾ ਫਿਰ ਸਾਰੇ ਥਾਂ ਲੈ ਲੈ। ਉਹ ਕਹਿੰਦਾ ਠੀਕ ਹੈ ਦੇ ਦਿਓ, ਇਸ ਚੰਗੀ ਹੋਰ ਕੀ ਗੱਲ ਹੈ। ਉਹ ਸਾਰਾ ਥਾਂ ਉਸ ਇਨਸਾਨ ਨੂੰ ਛੱਡ ਕੇ ਕਬੀਰ ਜੀ ਕਿੱਥੇ ਜਾਣ, ਗੰਗਾ ਦੇ ਕਿਨਾਰੇ ਆਪਣੇ ਮੇਨ ਜਿੱਥੇ ਜਾਂਦੇ ਸਨ ਚਲੇ ਗਏ, ਰਾਮ ਦਾ ਨਾਮ ਜਪਦੇ ਜਪਦੇ ਸ਼ਾਮ ਨੂੰ ਘਰ ਪਹੁੰਚ ਗਏ। ਘਰ ਪਹੁੰਚੇ ਤਾਂ ਮਾਂ ਕਹਿੰਦੀ ਕਬੀਰ ਜੀ ਤੁਸੀਂ ਕੀ ਕੀਤਾ, ਮਹੀਨੇ ਭਰ ਦਾ ਸਮਾਨ ਲੈ ਕੇ ਆ ਗਏ। ਉਹਨਾਂ ਨੂੰ ਸਮਝਿਆ ਕਿ ਮਾਂ ਵਿਅੰਗ ਕਰ ਰਹੀ ਹੈ, ਦੇਖਿਆ ਤਾਂ ਘਰ ਭਰਿਆ ਪਿਆ ਸੀ। ਸੋ ਭਗਤ ਕਬੀਰ ਦਾ ਮਨ ਹੋਰ ਦ੍ਰਿੜ ਹੋ ਗਿਆ ਕਿ ਪ੍ਰਭੂ ਖੁਦ ਦੇਗਾ, ਹਰ ਜਗ੍ਹਾ 'ਤੇ ਦੇਗਾ, ਅਸੀਂ ਨਾਮ ਜਪਣਾ ਹੈ। ਵਕਤ ਬੀਤਦਾ ਗਿਆ, ਉਹਨਾਂ ਦੇ ਸਾਥੀ ਹੋਰ ਵੱਧਦੇ ਗਏ, ਸ਼ਿਸ਼ ਹੋਰ ਵੱਧਦੇ ਗਏ। ਇੱਕ ਦਫ਼ਾ ਗੰਗਾ ਇਸ਼ਨਾਨ ਦਾ ਪੁਰਬ ਸੀ, ਉਸ ਤੋਂ ਪਹਿਲੇ ਦਿਨ ਭਗਤ ਕਬੀਰ ਜੀ ਸ਼ਮਸ਼ਾਨ ਵਿੱਚ ਬੈਠੇ ਹੋਏ ਇੱਕ ਇਨਸਾਨ ਦੀ ਲੋਥ ਨੂੰ ਜਲਦੇ ਹੋਏ ਦੇਖ ਰਹੇ ਸਨ। ਬੜੀ ਉਤਸੁਕਤਾ ਦੇ ਨਾਲ ਕਿ ਇਨਸਾਨ ਦਾ ਜਿਹੜਾ ਜਿਸਮ ਜਲਦਾ ਹੈ ਤਾਂ ਕੀ ਹੁੰਦਾ ਹੈ, ਕੀ ਦੁਰਗੰਧ ਪੈਦਾ ਹੁੰਦੀ ਹੈ। ਸੋ ਗੰਗਾ ਇਸ਼ਨਾਨ 'ਤੇ ਉਹ ਵੀ ਗਏ, ਉਹਨਾਂ ਦੇ ਸਾਥੀ ਵੀ ਗਏ, ਹੋਰ ਸਭ ਸੰਤ ਮਹਾਤਮਾ ਆਏ ਹੋਏ ਸੀ, ਉਹ ਕਥਾ ਵਿਚਾਰ ਚੱਲ ਰਿਹਾ ਸੀ। ਤਾਂ ਕਬੀਰ ਜੀ ਦੇ ਸ਼ਿਸ਼ਾਂ ਨੇ ਪੁੱਛਿਆ ਕਿ ਕੁਛ ਦੱਸੋ, ਤਾਂ ਭਗਤ ਕਬੀਰ ਜੀ ਨੇ ਜ਼ਿੰਦਗੀ ਦੇ ਬਾਰੇ, ਇਨਸਾਨ ਦੀ ਜ਼ਿੰਦਗੀ ਦੇ ਬਾਰੇ ਦੱਸਣਾ ਸ਼ੁਰੂ ਕੀਤਾ ਕਿ ਜਦ ਪਸ਼ੂ ਮਰਦੇ ਹਨ ਤਾਂ 100 ਕੰਮ ਸਵਾਰ ਦਿੰਦੇ ਹਨ, ਲੇਕਿਨ ਜਦੋਂ ਇਨਸਾਨ ਮਰਦਾ ਹੈ ਕੁਛ ਨਹੀਂ ਕਰਦਾ। ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ 10 ਕਾਜ ਸਵਾਰੇ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ। ਹਾੜ ਜਲੇ ਜੈਸੇ ਲੱਕੜੀ ਕਾ ਤੂਲਾ, ਖੇਸ ਜਲੇ ਜੈਸੇ ਘਾਸ ਕਾ ਪੂਲਾ। ਕਹਿਤ ਕਬੀਰ ਸੁਨੋ ਰੇ ਗੁਨੀਆ, ਔਰ ਰਾਮ ਦੇ ਨਾਮ ਦੇ ਬਿਨਾਂ ਮੁਕਤੀ ਬਿਲਕੁਲ ਨਹੀਂ ਹੈ। ਇਸ ਤਰੀਕੇ ਦੇ ਨਾਲ ਉਹ ਵਿਚਾਰ ਕਰ ਰਹੇ ਸਨ ਅਤੇ ਉਹਦੇ ਆਸ ਪਾਸ ਹੋਰ ਬ੍ਰਾਹਮਣ ਇਕੱਠੇ ਹੋ ਗਏ, ਮੌਲਵੀ ਇਕੱਠੇ ਹੋ ਗਏ, ਇਹ ਕਰ ਕੀ ਰਿਹਾ ਬੰਦਾ। ਬੁਰਾ ਭਲਾ ਕਿਹਾ ਕਬੀਰ ਜੀ ਨੂੰ ਅਤੇ ਲੜਾਈ ਝਗੜਾ ਸ਼ੁਰੂ ਹੋ ਗਿਆ। ਕਬੀਰ ਦੇ ਸ਼ਿਸ਼ ਉੱਠ ਖੜ੍ਹੇ ਹੋਏ ਅਤੇ ਕਰਦੇ ਕੀ ਹਨ ਕਿ ਮਾਰ ਪਿਟਾਈ ਹੋ ਗਈ। ਬ੍ਰਾਹਮਣ ਤਾਂ ਇਸੇ ਗੱਲ ਦਾ ਇੰਤਜ਼ਾਰ ਕਰ ਰਹੇ ਸਨ ਕਿ ਕੁਝ ਮਾਰ ਪਿਟਾਈ ਹੋਵੇ ਤਾਂ ਕਿ ਸ਼ਿਕਾਇਤ ਕਰ ਸਕੀਏ। ਉਹਨਾਂ ਨੇ ਆਪਣੇ ਨਾਲ ਮੌਲਵੀਆਂ ਨੂੰ ਵੀ ਲੈ ਲਿਆ, ਕਿਉਂਕਿ ਭਗਤ ਜੀ ਤਾਂ ਜਿਸ ਤਰੀਕੇ ਨਾਲ ਬ੍ਰਾਹਮਣਾਂ ਨੂੰ ਖੰਡਦੇ ਸਨ, ਉਸ ਨੇ ਮੌਲਵੀਆਂ ਨੂੰ ਪਾਖੰਡ ਬਣਾਉਣ ਦਾ ਦੂਰ ਕਰਦੇ ਸਨ। ਵਕਤ ਦੇ ਨਾਲ ਬਾਈ ਚਾਂਸ ਕੀ ਹੋਇਆ ਕਿ ਸਿਕੰਦਰ ਲੋਧੀ, ਦਿੱਲੀ ਦਾ ਬਾਦਸ਼ਾਹ, ਖੁਦ ਉੱਥੇ ਆਇਆ ਹੋਇਆ ਸੀ ਬਨਾਰਸ ਵਿੱਚ, ਅਤੇ ਸ਼ਿਕਾਇਤ ਉੱਥੇ ਗਈ। ਸਿਕੰਦਰ ਲੋਧੀ ਬੜਾ ਜਨਤਾ ਦਾ ਜਨਤਾ ਨੂੰ ਖੁਸ਼ ਕਰਨ ਵਾਲਾ ਸੀ, ਲੇਕਿਨ ਲਾਏ ਲੱਗ ਜ਼ਰੂਰ ਸੀ। ਸੋ ਪੰਡਤਾਂ ਨੇ, ਬ੍ਰਾਹਮਣਾਂ ਨੇ, ਕਾਜ਼ੀਆਂ ਨੇ ਜਾ ਕੇ ਕਿਹਾ ਕਿ ਦੇਖੋ ਸਾਡੇ ਸਭ ਦਾ ਰੋਜ਼ੀ ਧੰਦਾ ਖਰਾਬ ਕਰ ਰਿਹਾ ਹੈ, ਜੁਲਾਹਾ ਹੋ ਕੇ ਬ੍ਰਾਹਮਣਾਂ ਦਾ ਕੰਮ ਕਰਦਾ ਹੈ, ਸਾਡਾ ਕੰਮ ਹੈ ਅਸੀਂ ਕਥਾ ਵਾਚਨ ਕਰੀਏ, ਇਹ ਕਥਾ ਕਰਦਾ, ਇਹ ਸ਼ਿਕਸ਼ਾ ਦਿੰਦਾ। ਦੂਸਰਾ ਉਹ ਕਹਿਣ ਕਿ ਤਾਂ ਮੁਸਲਮਾਨ ਹੋ ਕੇ ਰਾਮ ਨਾਮ ਜਪਦਾ, ਸਾਡੇ ਆਪਣੇ ਜਵਾਨ ਮੁਸਲਮਾਨ ਨੂੰ ਖਰਾਬ ਕਰਦਾ। ਹੋਰ ਬਹੁਤ ਕੁਛ ਕਿਹਾ ਤਾਂ ਸੁਲਤਾਨ ਲੋਧੀ ਨੂੰ ਗੁੱਸਾ ਆ ਗਿਆ, ਉਸਨੇ ਬੁਲਾ ਭੇਜਿਆ ਕਬੀਰ ਨੂੰ। ਕਬੀਰ ਜੀ ਪਹੁੰਚੇ ਉੱਥੇ ਰਾਮ ਦਾ ਨਾਂ ਲੈਂਦੇ ਹੋਏ ਕਿ ਰਾਮ ਤੇਰਾ ਆਧਾਰ। ਤਾਂ ਸੁਲਤਾਨ ਨੇ ਉਹੀ ਰਿਪੀਟ ਕੀਤਾ ਕਿ ਤੂੰ ਜੁਲਾਹਾ ਹੋ ਕੇ ਅਤੇ ਨਾਮ ਰਾਮ ਨਾਮ ਜਪਦਾ ਹੈ ਅਤੇ ਦੂਸਰਾ ਮੁਸਲਮਾਨ ਹੋ ਕੇ ਰਾਮ ਦਾ ਨਾਮ, ਦੋਨੋਂ ਗਲਤ। ਤਾਂ ਕਬੀਰ ਜੀ ਕਹਿੰਦੇ ਹੈ ਕਿ ਨਹੀਂ ਜੀ, ਮੈਂ ਤਾਂ ਸਿਰਫ ਇਹਨਾਂ ਦੀ ਜਿਹੜੇ ਡਿਫਰੈਂਸਿਸ ਹੈ ਦੂਰ ਕਰ ਰਿਹਾ ਹਾਂ। ਰਾਮ ਜਪਣਾ ਹਰ ਇੱਕ ਇਨਸਾਨ ਦਾ ਹੱਕ ਹੈ, ਹਰ ਇਨਸਾਨ ਜੋ ਮਨ ਤੋਂ ਰਾਮ ਜਪਣਾ ਚਾਹੇ ਜਪ ਲਵੇ। ਔਰ ਦੂਸਰਾ, ਮੈਂ ਮੁਸਲਮਾਨਾਂ ਨੂੰ ਖਰਾਬ ਨਹੀਂ ਕਰਦਾ। ਲੇਕਿਨ ਸੁਲਤਾਨ ਇਤਨਾ ਗੁੱਸੇ ਵਿੱਚ ਸੀ ਕਿ ਉਸਨੇ ਕਿਹਾ ਠੀਕ ਹੈ, ਇਸਨੂੰ ਪਕੜ ਕੇ ਨਾ ਜ਼ੰਜੀਰ ਨਾਲ ਪਕੜ ਕੇ ਬੰਨੋ ਇਸਨੂੰ, ਅਤੇ ਗੰਗਾ ਦੀ ਸਭ ਤੋਂ ਗਹਿਰੀ ਜਗ੍ਹਾ 'ਤੇ ਸੁੱਟ ਦਿਓ। ਤੋ ਇਹਨਾਂ ਸਿਪਾਹੀ ਆਏ, ਜ਼ੰਜੀਰ ਨਾਲ ਬੰਨਿਆ ਅਤੇ ਕਿਸ਼ਤੀ 'ਚ ਪਾ ਕੇ ਗੰਗਾ ਦੇ ਸਭ ਤੋਂ ਗਹਿਰੀ ਜਗ੍ਹਾ 'ਤੇ ਜਾ ਕੇ ਸੁੱਟਣ ਲੱਗੇ। ਕਬੀਰ ਜੀ ਨੇ ਖੁਦ ਲਿਖਿਆ ਹੈ, ਗੰਗ ਕੁਸਾਇਣ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਮਨ ਨ ਡਿੱਗੇ ਤਨ ਕਾਹੇ ਕੋ ਗਿਰਾਏ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਬ੍ਰਿਕਸ਼ਾਲਾ ਪਰ ਬੈਠੇ ਕਬੀਰ। ਤੋ ਗਹਿਰੇ ਹਿੱਸੇ ਸੁੱਟਤਾ ਉਹਨਾਂ ਨੂੰ, ਔਰ ਜਿਸ ਤਰ੍ਹਾਂ ਸੁੱਟਿਆ ਉਹਨਾਂ ਨੇ, ਉਹਨੇ ਕਿਹਾ ਰਾਮ ਤੇਰਾ ਆਧਾਰ, ਔਰ ਉਹ ਤੈਰਦੇ ਉੱਪਰ ਆ ਕੇ ਜੰਜੀਰ ਟੁੱਟ ਗਈ। ਔਰ ਤੈਰਦੇ ਤੈਰਦੇ ਕਿਨਾਰੇ 'ਤੇ ਪਹੁੰਚੇ, ਜਿਹੜਾ ਉਹਨਾਂ ਦਾ ਘਾਟ ਸੀ ਉੱਥੇ ਪਹੁੰਚ ਗਏ ਅਤੇ ਸਾਥੀਆਂ ਨੂੰ ਨਾਲ ਲੈ ਕੇ ਆਪਣੇ ਘਰ ਪਹੁੰਚੇ। ਘਰ ਜਾ ਹੀ ਰਹੇ ਸੀ ਕਿ ਸੁਲਤਾਨ ਨੂੰ ਪਤਾ ਲੱਗਾ ਕਿ ਉਹ ਮਰਿਆ ਨਹੀਂ, ਤਾਂ ਉਹਨੇ ਵਾਪਸ ਬੁਲਾ ਭੇਜਿਆ ਔਰ ਕਿਹਾ ਕਿ ਜਲਾ ਦਿਓ ਇਸਨੂੰ। ਉਹ ਜਲ ਵੀ ਨਹੀਂ ਸਕੇ, ਤਾਂ ਫਿਰ ਸੁਲਤਾਨ ਨੇ ਕਿਹਾ ਕਿ ਠੀਕ ਹੈ, ਇਸਨੂੰ ਮਸਤ ਹਾਥੀ ਦੇ ਅੱਗੇ ਸੁੱਟ ਦਿਓ, ਉਹ ਤਾਂ ਇਸਨੂੰ ਮਾਰੇਗਾ ਹੀ ਮਾਰੇਗਾ। ਫਿਰ ਮਸਤ ਹਾਥੀ ਨੇ ਵੀ ਭਗਤ ਨੂੰ ਪਹਿਚਾਣ ਲਿਆ, ਤਾਂ ਪਰਲੇ ਪਾਸੇ ਮੂੰਹ ਕਰ ਲਿਆ। ਤਾਂ ਹੁਣ ਕੁਛ ਲੋਕਾਂ ਨੇ ਜਾ ਕੇ ਸੁਲਤਾਨ ਨੂੰ ਕਿਹਾ ਕਿ ਇਹ ਤਾਂ ਖੁਦਾ ਦਾ ਬੰਦਾ ਹੈ, ਇਸਨੂੰ ਨਾ ਮਾਰੋ, ਇਸ ਆਪਣੇ ਕੋਲ ਬੈਠ ਕੇ ਇੱਜ਼ਤ ਦਿਓ। ਤਾਂ ਸੁਲਤਾਨ ਨੇ ਇੱਜ਼ਤ ਨਾਲ ਬੁਲਾਇਆ, ਇੱਜ਼ਤ ਕੀਤੀ ਅਤੇ ਕਿਹਾ ਕੁਛ ਮੰਗ ਲੈ। ਤਾਂ ਭਗਤ ਕਬੀਰ ਇਸ ਜਗ੍ਹਾ 'ਤੇ ਸੁਲਤਾਨ ਨੂੰ ਸ਼ਿਕਸ਼ਾ ਦੇ ਰਹੇ ਹਨ। ਲੰਕਾ ਸਕੋਟ ਸਮੁੰਦਰ ਸਿਖਾਈ, ਤੈ ਰਾਵਣ ਘਰ ਖਬਰ ਨਾ ਪਾਈ, ਕਿਆ ਮਾਗਾਓ ਪਿਛਤੇ ਨਾ ਰਹਾਈ, ਦੇਖਤ ਨੈਣ ਚਲੇ ਜਗ ਜਾਈ। ਸੌ ਲੱਖ ਭੂਤ ਸਵਾ ਲੱਖ ਨਾਤੀ, ਤੈ ਨਾਵਰ ਘਰ ਤੈ ਰਾਵਣ ਘਰ ਖਬਰ ਨਾ ਪਾਤੀ, ਤੈ ਰਾਵਣ ਘਰ ਦੀਆ ਨਾ ਪਾਤੀ। ਸੋ ਦੱਸ ਰਿਹਾ ਉਸਨੂੰ ਕਿ ਲੰਕਾ ਦਾ ਕੋਟ ਸਮੁੰਦਰ ਜੈਸੀ ਖਾਈ, ਰਾਵਣ ਜੈਸਾ ਬਾਦਸ਼ਾਹ, ਲੇਕਿਨ ਉਹ ਵੀ ਨਾ ਜੀਤ ਸਕਿਆ, ਕੱਲ੍ਹ ਨੂੰ ਕੋਈ ਹੋਰ ਆਏਗਾ ਤਨ ਵੀ ਉਠਾ ਦੇਗਾ। ਇਹ ਜਿਹੜਾ ਦੁਨੀਆ ਜਿਹੜੀ ਹੈ ਲੱਗਦੀ ਸਥਿਰ ਹੈ ਪਰ ਹੈ ਅਸਥਿਰ, ਜੋ ਨਜ਼ਰ ਆਉਂਦੀ ਉਹ ਨਹੀਂ ਹੈ। ਸੋ ਕਬੀਰ ਜੀ ਦੇ ਖਿਆਨ 'ਚ ਹੋਰ ਵੱਧ ਰਹੀ ਹੈ ਔਰ ਖਾਰ ਪ੍ਰਾਹਮਣਾ 'ਚ ਹੋਰ ਵੱਧ ਰਹੀ ਹੈ। ਤਾਂ ਅੰਤ ਕਬੀਰ ਜੀ ਨੇ ਸੋਚਿਆ ਕਿ ਕਾਸ਼ੀ ਨੂੰ ਛੱਡ ਦੇਈਏ, ਔਰ ਸੋਚਿਆ ਕਿੱਥੇ ਜਾਈਏ, ਤਾਂ ਮਗਹਰ ਚਲੇ ਗਏ। ਮਗਹਰ ਜਿੱਥੇ ਉਸਨੂੰ ਸ਼ਰਾਪ ਹੈ ਵੇਦ ਵਿਆਸ ਦਾ, ਜੋ ਇੱਥੇ ਮਰੇਗਾ ਉਹ ਖੋਤੇ ਦੀ ਜੋਨ ਪਾਏਗਾ, ਕਿਉਂਕਿ ਇੱਕ ਪੁਰਾਣਿਕ ਗਾਥਾ ਹੈ ਕਿ ਵੇਦ ਵਿਆਸ ਮਗਹਰ ਵਿੱਚ ਗਿਆਨ ਪ੍ਰਦਾਨ ਕਰਦੇ ਸਨ। ਇਤਨਾ ਜ਼ਿਆਦਾ ਗਿਆਨ ਪ੍ਰਦਾਨ ਕੀਤਾ ਕਿ ਕਾਸ਼ੀ ਪਿੱਛੇ ਰਹਿ ਗਈ। और गणेश जी ने चिंता हुई कि हुण साड़ा की बनेगा। तो एक दिन शिव जी ने थोड़ा उदास देख के ये खुद आ गए मगहर और वेदव्यास शिष्य बन गए। वक्त आया तो उन्होंने दीक्षा मिली तो गणेश जी कहते हैं कि भगवान इतने जो मरेगा वो स्वर्ग में जाएगा ना। हाँ स्वर्ग में जाएगा। जब दस दफा पूछा उन्होंने हाँ स्वर्ग में जाएगा ये ठीक है ना। कहना मैं कह रहा तेनों कि जो इतने मरेगा खोते दी जून पाएगा। सो उस दिन के बाद मगर ये जी धरती है बंजर हो गई। उस जगह पर जाके कबीर जी ठहरे के देखो इंसान थोड़ा कर्म होवे ठीक होवे अरे काम ठीक होवन ना कि जगह जिथे मरो। तो उस जगह पर कबीर जी ने अपना शरीर त्यागया। तो शरीर त्यागन लगे अपने भक्तों ने क्या उन्होंने तो उस वक्त हिंदू और मुसलमान लड़ाई हो गई। हिंदू कह हिंदू है तो मुसलमान कहने मुसलमान है। इस तरीके मगर ही उन्होंने स्वर्गवास होया। सो उन्हें शब्द ते आते हैं तिलंग बाणी भगतां की कबीर जी एक ओंकार सतगुर प्रसाद बेद कदेब इफ्तरा भाई दिल का फिक्र ना जाए। भगत जी कह रहे हैं कि वेद चार वेद ते कतेब कतेब हैं थोड़ा है ओल्ड टेस्टामेंट न्यू टेस्टामेंट ते कुरान चार वेद हैं। इन्होंने पढ़ के बिना समझे बिना अपनी जिंदगी में उतारे एक दूसरे नू नीचा गिराने दे वास्ते ए पढ़ने तो ए मौलवियो ए वाद विवाद ना करो। संवाद करो वाद विवाद ना करो क्योंकि एक दूसरे पढ़न दे बाद कितने गुड़े नहीं। जे को खावे जे को भुंचे जिसका होए उधारो। जब तक तुसी पढ़ के वेद पढ़ के उसका मतलब नहीं समझे वेद तक कहते नाम न पढ़ो वो असी देखते नहीं। इस तरह ही जेरे जेरे कतेब हैं वो भी यही कहते हैं वो भी प्रभु का नाम ही जपाते हैं सिर्फ समझन की गल है। सो इस तरह का मतलब है बदाज ला के गल कर वेदा पढ़ के कदेबा पढ़ के बद चढ़ा के गल कर एक दूसरे को खंडना भंडना दिल का फिक्र ना जाए। थोड़े दिल का सहम दिल की शांति नहीं जाएगी। टुक दम कर आई चौक करो हाजिर हजूर खुदाए। अगर सिर्फ एक क्षण वास्ते करार ही चाहो और सोचो वो जरा प्रभु है हाजिर हजूर है। प्रभु हर विच व्यापक है। प्रभु तुहाडे विच भी है ते मेरे विच भी है कण कण विच व्यापक। क्योंकि भगत कबीर जी उस राम की पूजा करते सन जिहड़ा कण कण विच व्यापक है उस राम की जिसको त्रुत तो प्रहलाद ने जपया है उस राम की पूजा करते सन। कण कण विच व्यापक प्रभु की पूजा कर रहे हैं हाजिर हजूर खुदा है। साहिब कहते हैं कि जरा जो सात संगत है ये सतगुरु की टकसाल है जिथे बैठ के तुसी प्रभु के गुण गा सकते हो प्रभु के नज़दीक जा सकते हो। अपने विकार छड़ के विकारी विकारीपन छड़ के निरंकारी बन सकते हो। अपनी पशु वृत्ति छड़ के एक इंसान बन सकते हो। यह है साध संगत यह है प्रभु की टकसाल जिथे कि असं चंगे चंगे गुण गाने हैं। तो गुरु साहब कह रहे हैं कि ऐसी जगह पर मिल के असं चंगे गुण गाने हैं समझना है समझ के वाद विवाद करना है। असी संवाद करना है विवाद नहीं करना। जरा वाद है ਚਾਰ ਕਿਸਮ ਦਾ ਗਿਣਿਆ ਜਾਂਦਾ ਹੈ। ਕਿ ਤੁਹਾਡੇ ਸਾਹਮਣੇ ਹਿੱਤ ਹਿੱਤ ਵਿਵਾਦ ਜਿਹੜਾ ਕਿ ਤੁਸੀਂ ਪਰਸਪਰ ਇੱਕ ਦੂਸਰੇ ਨੂੰ ਦਲੀਲ ਦੇ ਕੇ ਅਤੇ ਗੱਲ ਸਮਝਾਉਂਦੇ ਹੋ, ਉਹ ਹੈ ਹਿੱਤ। ਦੂਸਰਾ ਹੈ ਜਲਪ, ਜਿਹਦੇ ਵਿੱਚ ਕਿ ਬਿਨਾਂ ਜਲਨ ਦੇ ਤੁਸੀਂ ਇੱਕ ਦੂਸਰੇ ਨਾਲ ਗੱਲ ਕਰਦੇ ਹੋ। ਅਤੇ ਤੀਸਰਾ ਆ ਜਾਂਦਾ ਹੈ ਜਿਹਦੇ ਵਿੱਚ ਕਿ ਤੁਸੀਂ ਜਲਨ ਕਰਦੇ ਹੋ ਦੂਸਰੇ ਦੇ ਨਾਲ, ਇੱਕ ਦੂਸਰੇ ਨੂੰ ਪੰਡਦੇ ਹੋ, ਤੁਸੀਂ ਸੁਣਦੇ ਨਹੀਂ ਇੱਕ ਦੂਸਰੇ ਦੀ, ਸਮਝਦੇ ਨਹੀਂ ਇੱਕ ਦੂਸਰੇ ਨੂੰ। ਗੁਰੂ ਨਾਨਕ ਸਾਹਿਬ ਨੇ ਵੀ ਵਾਦ ਕੀਤਾ ਅਤੇ ਸਿੱਧਾ ਉਹਨੂੰ ਮਿਲੇ ਸੁਮੇਰ ਪਰਬਤ 'ਤੇ, ਉਹਨੇ ਵਾਦ ਕੀਤਾ ਸੁਣ ਕੇ, ਅਤੇ ਸਿੱਧ ਗੋਸ਼ਟ ਕਹਿੰਦੇ ਹਾਂ, ਉਹਨੇ ਗੋਸ਼ਤੀ ਕੀਤੀ। ਉਹ ਵਾਦ ਹੈ, ਸੰਵਾਦ ਹੈ, ਉਹ ਵਿਵਾਦ ਨਹੀਂ ਹੈ। ਗੁਰੂ ਸਾਹਿਬ ਕਹਿ ਰਹੇ ਹਨ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ, ਕੁਛ ਸੁਣੀਏ ਕੁਛ ਕਹੀਏ, ਪਹਿਲੇ ਸੁਣੋ ਫਿਰ ਕਹੋ। ਅਸੀਂ ਵਿਵਾਦ ਕਰਨਾ ਹੈ, ਸੰਵਾਦ ਕਰਨਾ ਹੈ, ਵਿਵਾਦ ਨਹੀਂ ਕਰਨਾ। ਗੁਰੂ ਨਾਨਕ ਸਾਹਿਬ ਨੇ ਲਿਖਿਆ ਹੈ, ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਭਰੀਏ ਖਾਤ, ਪੜ੍ਹੀਏ ਜੇਤੇ ਬਰਸ ਬਰਸ ਪੇ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ, ਨਾਨਕ ਲੈ ਕੇ ਇੱਕ ਗੱਲ ਹੋਰ ਹੋਮੈ ਚਖਣਾ ਚਾਕ। ਗੁਰੂ ਸਾਹਿਬ ਨੇ ਇਹ ਸ਼ਬਦ ਜਿਹੜਾ ਸੀ, ਇਹ ਕਸ਼ਮੀਰ ਦੀ ਧਰਤੀ 'ਤੇ ਪੰਡਿਤ ਧਰਮਦਾਸ ਦੇ ਵਾਸਤੇ ਲਿਖਿਆ ਸੀ। ਪੰਡਿਤ ਧਰਮਦਾਸ ਜਦ ਗੁਰੂ ਨਾਨਕ ਸਾਹਿਬ ਕਸ਼ਮੀਰ ਗਏ, ਅਨੰਤਨਾਗ ਦਾ ਇਲਾਕਾ ਹੈ ਮਟਨ, ਜਿੱਥੇ ਕਿ ਬਹੁਤ ਪੰਡਿਤ ਰਹਿੰਦੇ ਸੀ, ਪੰਡਿਤ ਧਰਮਦਾਸ ਉਸਨੇ ਗ੍ਰੰਥ ਪੜ੍ਹੇ ਹੋਏ ਸੀ, ਪੜ੍ਹ ਪੜ੍ਹ ਕੇ ਗੱਡੀਆਂ ਲੱਦੀਆਂ ਹੋਈਆਂ ਸੀ। ਜਦ ਜਾਂਦਾ ਸੀ ਤਾਂ ਕਿਤਾਬਾਂ ਨਾਵ ਦੀਆਂ ਭਰ ਕੇ ਜਾਂਦਾ ਸੀ। ਤਾਂ ਗੁਰੂ ਸਾਹਿਬ ਨੇ ਕਿਹਾ, ਦੇਖੋ ਜਿਹੜਾ ਗਿਆਨ ਹੈ ਨਾ, ਇੱਕ ਦੀਵਾ ਹੈ, ਇਹ ਰੋਸ਼ਨੀ ਦਿੰਦਾ ਹੈ, ਇਹ ਗਿਆਨ ਦੀ ਰੋਸ਼ਨੀ ਦਿੰਦਾ ਹੈ, ਲੇਕਿਨ ਅਗਰ ਤੁਸੀਂ ਉਸ ਰੋਸ਼ਨੀ ਨੂੰ ਬੇਕਾਬੂ ਕਰਦੇ ਹੋ ਤਾਂ ਉਹ ਦੀਵਾ ਤੁਹਾਡੇ ਘਰ ਨੂੰ ਜਲਾ ਦੇਗਾ। ਤਾਂ ਗੁਰੂ ਸਾਹਿਬ ਨੇ ਪੰਡਿਤ ਧਰਮਦਾਸ ਨੂੰ ਕਿਹਾ ਕਿ ਦੇਖ, ਠੀਕ ਹੈ ਤੁਹਾਡਾ ਉਹਨੂੰ ਦਿੱਗ ਵਿਜੇ ਕਹਿਲਾਉਣਾ ਹੈ, ਉਹ ਆਪਣਾ ਦਿੱਗ ਵਿਜੇ ਕਰਨਾ ਸੀ ਕਿ ਮੈਂ ਦੁਨੀਆ ਭਰ ਨੂੰ ਜਿੱਤਿਆ ਹੋਇਆ ਹੈ, ਸਭ ਤੋਂ ਵੱਡਾ ਪੰਡਿਤ ਮੈਂ ਹਾਂ। ਅਤੇ ਪਰ ਸਾਹਿਬ ਕਹਿੰਦੇ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਏ ਸਾਥ, ਜਾਂ ਪੜ੍ਹ ਪੜ੍ਹ ਕੇ ਅਤੇ ਕਿਤਾਬਾਂ ਪੁਰਾਣੀਆਂ ਹੋ ਜਾਣ ਅਤੇ ਖੱਡਿਆਂ 'ਚ ਭਰ ਦਿਓ। ਪੜ੍ਹੀਏ ਜੇ ਤੇ ਬਰਸ ਬਰਸ, ਸਾਲਾਂ ਸਾਲ ਪੜ੍ਹਦੇ ਰਹੋ, ਪੜ੍ਹੀਏ ਜੇ ਤੇ ਮਾਸ, ਕਿਸ ਮਹੀਨਾ ਦੇ ਮਹੀਨੇ ਪੜ੍ਹਦੇ ਰਹੋ, ਹਰ ਸਾਲ ਦੇ ਮਹੀਨੇ ਪੜ੍ਹਦੇ ਰਹੋ, ਪੜ੍ਹੀਏ ਜੇ ਤੀ ਆਰ ਜਾਂ ਸਾਰੀ ਉਮਰ ਹੀ ਪੜ੍ਹਦੇ ਰਹੋ, ਪੜ੍ਹੀਏ ਜੇ ਤੀ ਸਾਸ, ਹਰ ਸਾਹ ਦੇ ਨਾਲ ਪੜ੍ਹੋ, ਤੁਸੀਂ ਹਰ ਸਾਹ ਨਾਲ ਸਾਰੀ ਉਮਰ ਪੜ੍ਹਦੇ ਰਹੋ। ਲੇਕਿਨ ਅਗਰ ਤੁਸੀਂ ਉਸਨੂੰ ਪੜ੍ਹ ਕੇ ਸਮਝ ਕੇ ਆਪਣੇ ਉੱਪਰ ਅਪਣਾਇਆ ਨਹੀਂ, ਆਪਣੀ ਜ਼ਿੰਦਗੀ ਵਿੱਚ ਅਪਣਾਇਆ ਨਹੀਂ, ਤਾਂ ਫਿਰ ਉਹ ਬੇਕਾਰ ਹੈ। ਸੋ ਪੰਡਿਤ ਜੀ, ਤੁਸੀਂ ਗਿਆਨ ਬਹੁਤ ਹਾਸਿਲ ਕੀਤਾ ਹੈ, ਲੇਕਿਨ ਹੋਰਾਂ ਨੂੰ ਸੁਣਾਉਂਦੇ ਵੀ ਹੋ, ਲੇਕਿਨ ਆਪਣੇ ਆਪ 'ਤੇ ਤੁਸੀਂ ਲਾਗੂ ਨਹੀਂ ਕੀਤਾ। ਸੋ ਤੁਸੀਂ ਬੇਚੈਨ ਹੋ, ਤੁਹਾਡੇ ਵਿੱਚ ਸ਼ਾਂਤੀ ਨਹੀਂ ਹੈ। ਔਰ ਇਹ ਸੁਣ ਕੇ ਪੰਡਿਤ ਧਰਮਦਾਸ ਰੋਣਾ ਸਾਹਿਬ ਦੇ ਚਰਨੀ ਪੈ ਗਿਆ। ਜਿਹੜਾ ਪੰਡਿਤ ਕਿਰਪਾ ਰਾਮ ਦੱਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਹਜ਼ੂਰ ਆਇਆ ਸੀ ਆਪਣੇ ਬਚਾਵ ਦੇ ਵਾਸਤੇ, ਉਹ ਧਰਮਦਾਸ ਦਾ ਪੜਪੋਤ ਰਹੇ ਸੀ। ਉਸੀ ਕਿਰਪਾ ਰਾਮ ਨੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸ਼ਹੀਦੀ ਪਾਈ। ਸੋ ਪੜ੍ਹ ਕੇ ਉਸਨੂੰ ਸਮਝਣਾ ਹੈ ਔਰ ਜ਼ਿੰਦਗੀ ਵਿੱਚ ਅਪਣਾਉਣਾ ਹੈ, ਤਦ ਹੀ ਫਾਇਦਾ ਹੈ, ਨਹੀਂ ਤਾਂ ਫਾਇਦਾ ਨਹੀਂ ਹੈ। ਨਹੀਂ ਤਾਂ ਤੁਸੀਂ ਆਪਣਾ ਬੇਕਾਬੂ ਕਰ ਰਹੇ ਹੋ, ਆਪਣੇ ਘਰ ਨੂੰ ਜਲਾ ਰਹੇ ਹੋ, ਤੁਸੀਂ ਆਪਣਾ ਗਿਆਨ ਨੂੰ ਖਰਾਬ ਕਰ ਰਹੇ ਹੋ। ਟੁਕਦਮ ਕਰਾਰੀ ਜੋ ਕਰੇ ਹਾਜ਼ਰ ਹਜ਼ੂਰ ਖੁਦਾਏ, ਟੁਕਦਮ ਰੱਤਾ ਭਰ, ਕਰਾਰੀ 'ਚ ਆ ਜਾ, ਸਹਿਜ ਅਵਸਥਾ ਵਿੱਚ ਆ ਜਾ, ਖੁਦਾ ਰੱਬ ਤੁਹਾਨੂੰ ਆਪਣੇ ਨਜ਼ਦੀਕ ਨਜ਼ਰ ਆਏਗਾ। ਸੋ ਰਹਾਓ ਵਿੱਚ ਕੀ ਕਹਿੰਦੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਇਨਸਾਨ ਆਪਣੇ ਦਿਲ ਨੂੰ ਖੋਜ ਰੋਜ਼ਾਨਾ, ਅਸੈਸ ਯੋਰਸੈਲਫ ਐਵਰੀ ਡੇ, ਆਪਣੇ ਦਿਲ ਨੂੰ ਖੋਜੋ ਬੰਦੇ, ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਇਨਸਾਨ ਅਗਰ ਤੂੰ ਆਪਣੇ ਮਨ ਨੂੰ ਖੋਜੇਗਾ, ਆਪਣੇ ਮਨ ਦੇ ਵਿੱਚ ਪ੍ਰਭੂ ਨੂੰ ਪਾਏਗਾ, ਤਾਂ ਫਿਰ ਤੇਰੇ ਮਨ 'ਚ ਸ਼ਾਂਤੀ ਹੀ ਸ਼ਾਂਤੀ ਆਏਗੀ। ਜਦ ਤੱਕ ਅਸੀਂ ਅਸੈਸ ਨਹੀਂ ਕਰਦੇ ਆਪਣੇ ਆਪ ਨੂੰ ਕਿ ਅਸੀਂ ਕਿੱਥੇ ਤੱਕ ਪਹੁੰਚੇ ਹਾਂ, ਅਸੀਂ ਗੁਰੂ ਘਰ 'ਚ ਆਏ ਹਾਂ, ਕੀਰਤਨ ਸੁਣਦੇ ਹਾਂ, ਕਥਾ ਸੁਣਦੇ ਹਾਂ, ਘਰ ਵਾਪਸ ਲੈ ਕੇ ਕੀ ਜਾਂਦੇ ਹਾਂ, ਚਲੋ ਵਾਪਸ ਵੀ ਲੈ ਗਏ, ਕਿਰਤ ਭੁੱਲ ਜਾਂਦੇ ਹਾਂ ਜਾਂ ਕਿ ਉਸਨੂੰ ਅਪਣਾਉਂਦੇ ਹਾਂ ਜ਼ਿੰਦਗੀ ਦੇ ਵਿੱਚ। ਗਲਤ ਇਹ ਹੈ, ਗਲਤ ਅਪਣਾਉਣ ਦੀ, ਗਲਤ ਅਮਲ ਕਰਨ ਦੀ ਹੈ। ਜਦ ਤੱਕ ਅਮਲ 'ਚ ਲੈ ਕੇ ਨਹੀਂ ਆਓਗੇ, ਕਥਾ ਸੁਣਨ ਦਾ, ਕੀਰਤਨ ਸੁਣਨ ਦਾ ਕੋਈ ਫਾਇਦਾ ਨਹੀਂ। ਸੋ ਬੰਦੇ ਖੋਜ ਦਿਲ ਹਰ ਰੋਜ਼, ਤਾਂ ਫਿਰ ਪਰੇਸ਼ਾਨੀ ਮਾਏ, ਕਿਉਂਕਿ ਇਹ ਪੌੜੀਆਂ ਹਨ, ਇਹ ਸੀੜੀਆਂ ਹਨ ਜਿਹੜੀਆਂ ਸਾਨੂੰ ਉੱਪਰ ਤੱਕ ਲੈ ਕੇ ਜਾਣਗੀਆਂ। ਅਗਰ ਅਸੀਂ ਛੱਤ 'ਤੇ ਪਹੁੰਚਣਾ ਹੈ ਤਾਂ ਸੀੜੀਆਂ ਚੜ੍ਹਨੀਆਂ, ਇੱਕ ਦੋ ਤਿੰਨ ਉੱਪਰ, ਨਾ ਕਿ ਇੱਕ ਉੱਪਰ ਅਤੇ ਇੱਕ ਥੱਲੇ ਸੁੱਥੀ ਵੀ ਆ। ਵੀ ਆਰ ਸਟੇਸ਼ਨਰੀ, ਵੀ ਆਲ ਆਰ ਸਟੇਸ਼ਨਰੀ ਐਟ ਦਾ ਮੂਮੈਂਟ। ਜਦ ਤੱਕ ਅਸੀਂ ਆਪਣੇ ਮਨ ਨੂੰ ਖੋਜਾਂਗੇ ਨਹੀਂ, ਅੰਦਰ ਕੀ ਗਿਆ ਗਿਆ ਇੱਥੇ ਆ ਕੇ ਅਸੀਂ ਸੌ ਹੀ ਗਏ, ਕੋਈ ਫਾਇਦਾ ਨਹੀਂ। ਸੋ ਸੁਣੋ, ਸਮਝੋ ਅਤੇ ਅਪਣਾਓ। ਬੰਦੇ ਖੋਜ ਦਿਲ ਹਰ ਰੋਜ਼, ਤਾਂ ਫਿਰ ਪਰੇਸ਼ਾਨੀ ਮਾਏ, ਇਹ ਜੋ ਦੁਨੀਆ ਸਹਿਜ ਮੇਲਾ ਦਸਤਗੀਰੀ ਨਾ ਹੈ। ਇਹ ਜੋ ਦੁਨੀਆ ਹੈ, ਇਹ ਦੁਨੀਆ ਸਹਿਜ ਮੇਲਾ ਹੈ, ਇਹ ਦੁਨੀਆ ਸਹਿਰ ਮੇਲਾ ਹੈ, ਇਹ ਦੁਨੀਆ ਇੰਦਰਜਾਲ ਹੈ, ਮਾਇਆਵੀ ਹੈ, ਜੋ ਨਜ਼ਰ ਆਉਂਦਾ ਹੈ ਉਹ ਹੈ ਨਹੀਂ, ਦੇਖਣ ਨੂੰ ਬਹੁਤ ਖੂਬਸੂਰਤ ਹੈ, ਲੇਕਿਨ ਜੋ ਕੁਛ ਇੱਥੇ ਹੈ ਇੱਥੇ ਰਹੇਗਾ ਨਹੀਂ। ਅਸੀਂ ਤੁਸੀਂ ਇੱਕ ਦੂਸਰੇ ਵਿੱਚ ਮਸਤ ਹਾਂ, ਸਾਡੇ ਮਾਤਾ ਪਿਤਾ ਹਨ, ਸਾਡੇ ਬੀਵੀ ਹਨ, ਬੱਚੇ ਹਨ, ਭਾਈ ਬੰਧੂ ਹਨ, ਅਸੀਂ ਬਸ ਮਸਤ ਹਾਂ, ਖਿੱਚ ਨਹੀਂ, ਕਿਸੇ ਨੇ ਕੁਛ ਨਹੀਂ ਰਹਿਣਾ। ਰੋਜ਼ ਦੇਖਦੇ ਹਾਂ ਕਿ ਬੱਚੇ ਆਉਂਦੇ ਹਨ, ਦੁਨੀਆ ਜਾਂ ਲੋਕ ਜਾ ਵੀ ਰਹੇ ਹੈ, ਕਿਸ ਉਮਰ 'ਤੇ ਉਹ ਜਾਣਗੇ, ਉਹ ਵੀ ਪ੍ਰਭੂ ਦੇ ਹੱਥ 'ਚ ਹੈ। ਕਿਸੇ ਵੇਲੇ ਜਨਮ ਪ੍ਰਭੂ ਦੇ ਹੱਥ 'ਚ, ਇਨ ਬਿਟਵੀਨ ਜਿਹੜੀ ਜ਼ਿੰਦਗੀ ਹੈ ਉਹ ਮਨੁੱਖ ਦੇ ਹੱਥ ਵਿੱਚ ਹੈ। ਅਗਰ ਅਸੀਂ ਇਹ ਮਨੁੱਖ ਹਾਂ ਤਾਂ ਇਹ ਦੋ ਹੱਥ ਅਤੇ ਚਾਰ ਪੈਰ ਲੈਣ ਦੇ ਨਾਲ ਅਸੀਂ ਮਨੁੱਖ ਨਹੀਂ ਬਣ ਜਾਂਦੇ। ਇਹ ਚਾਰ ਪੈਰ ਤਾਂ ਜਾਨਵਰਾਂ ਵਿੱਚ ਵੀ ਹਨ, ਲੇਕਿਨ ਉਹਨਾਂ ਦੀ ਸੋਚ ਮਨੁੱਖ ਵਰਗੀ ਥੋੜ੍ਹੀ ਸੋਚ ਹੈ। ਪ੍ਰਭੂ ਨੇ ਜਦ ਰਚਨਾ ਰਚੀ ਦੁਨੀਆ ਦੀ, ਤਾਂ ਪੱਥਰ ਵੀ ਬਣਾਏ, ਪੇੜ ਪੌਦੇ ਵੀ ਬਣਾਏ, ਅੰਡਾ ਜੇਰੇ ਸੇਤ ਉਤਪਛ, ਪਸ਼ੂ ਪਕਸ਼ੀ ਬਣਾਏ, ਮੱਛੀਆਂ ਹਨ, ਅਸੀਂ ਜੀਵ ਹਾਂ। ਸਾਡੇ ਜਨਮ ਨੂੰ ਮਨੁੱਖਾ ਜਨਮ ਕਿਹਾ ਗਿਆ ਹੈ, ਕਿਉਂਕਿ ਸਭ ਤੋਂ ਉੱਤਮ ਗਿਣਿਆ ਗਿਆ ਹੈ। ਉੱਤਮ ਤਦ ਹੀ ਹੈ ਅਗਰ ਅਸੀਂ ਮਨੁੱਖਾਂ ਵਾਲਾ ਕੰਮ ਕਰੀਏ। ਅਸੀਂ ਘਰ ਬੈਠ ਕੇ ਚੁੱਪ ਚਾਪ ਬੈਠੇ ਹੋਏ ਹਾਂ, ਕੁਛ ਨਹੀਂ ਕਰ ਰਹੇ, ਸਮਝੋ ਸਾਨੂੰ ਪੱਥਰ ਦੀ ਜੂਨ ਮਿਲੀ ਹੈ। ਮੇਰੀ ਗੱਲ 'ਤੇ ਗੌਰ ਜ਼ਰੂਰ ਦੇਣਾ, ਮੈਂ ਵਾਰ ਵਾਰ ਕਹਿੰਦਾ, ਉਹ ਲੋਕ ਪੱਥਰ ਦੇ ਮਾਪੇ ਕਹਿਣ, ਉਹ ਸਿਲਾ ਹੈ, ਕੋਈ ਫੀਲਿੰਗ ਨਹੀਂ ਹੈ, ਠੋਕਰ ਮਾਰੋਗੇ ਤਾਂ ਸ਼ਾਇਦ ਕੁਛ ਚੰਗਾਈ ਨਿਕਲ ਆਵੇ, ਇਹ ਤਾਂ ਨਹੀਂ। ਇਹ ਪੇੜ ਪੌਦੇ, ਇਹਨਾਂ ਵਿੱਚ ਵੀ ਜਾਨ ਹੈ, ਘੱਟੋ ਘੱਟ ਰਸ ਨਿਕਲਦਾ, ਇਹਨਾਂ ਦਾ ਖੂਨ ਹੈ, ਲੇਕਿਨ ਹਵਾ ਇੱਧਰ ਜਾਂਦੀ ਹੈ, ਪੇੜ ਇੱਧਰ ਜਾਂਦੇ ਹਨ, ਹਵਾ ਇੱਧਰ ਜਾਂਦੀ ਹੈ, ਪੇੜ ਇੱਧਰ ਚਲੇ ਜਾਂਦੇ ਹਨ, ਫਿਰ ਵੀ ਕੁਛ ਹੈ ਇਹਨਾਂ ਦੇ ਵਿੱਚ। ਅਗਰ ਦੋ ਪੇੜ ਨਾਲ ਨਾਲ ਲੋਕਾਂ ਤੋਂ ਪਰੇ ਹੋ ਜਾਂਦੇ ਹਨ, ਕੁਛ ਸੈਂਸ ਹੈ ਇਹਨਾਂ ਦੇ ਵਿੱਚ। ਅਸੀਂ ਮਨੁੱਖ ਤਾਂ ਉਹ ਵੀ ਭੁੱਲ ਜਾਂਦੇ ਹਾਂ, ਅਸੀਂ ਮਨੁੱਖ ਤਾਂ ਇੱਜ਼ਤ ਵੀ ਨਹੀਂ ਕਰਦੇ। ਸਿੱਖੋ ਪੇੜ ਪੌਦਿਆਂ ਕੋਲੋਂ ਹੀ। ਫਿਰ ਆਉਂਦੇ ਜਾਨਵਰ, ਉਹਨਾਂ ਦੀ ਆਪਣੀ ਬਿਰਤੀ ਹੈ, ਦੋ ਕੀੜੀਆਂ ਮਿਲਦੀਆਂ ਤਾਂ ਫਿਰ ਰੁਕ ਜਾਂਦੀਆਂ, ਅਸੀਂ ਇਸ ਤਰ੍ਹਾਂ ਜਾਂਦੇ ਹਾਂ। ਵੀ ਡੋਂਟ ਕੇਅਰ ਬਿਟ ਫੋਰ ਈਚ ਅਦਰ, ਸਾਨੂੰ ਕੀ ਚਿੰਤਾ ਹੈ, ਅਸੀਂ ਤਾਂ ਮਨੁੱਖ ਹਾਂ, ਦੋ ਪੈਰ ਦੇ ਵੱਧ ਹਨ ਸਾਡੇ, ਉਹ ਕੁੱਤਿਆਂ ਕੋਲ ਵੀ ਹਨ, ਬਿੱਲੀਆਂ ਕੋਲ ਵੀ ਹਨ। ਗੁਰੂ ਸਾਹਿਬ ਕਹਿ ਰਹੇ ਹਨ ਕਿ ਦੇਖੋ, ਸ਼ਿਕਸ਼ਾ ਲੈਣ ਦਾ ਫਾਇਦਾ ਇਹ ਹੈ, ਅਗਰ ਇਹ ਸ਼ਿਕਸ਼ਾ ਕੁੱਤੇ ਦੇ ਸਾਹਮਣੇ ਜਾਂ ਇੱਕ ਸੂਰ ਦੇ ਸਾਹਮਣੇ, ਇੱਕ ਹੋਰ ਜਾਨਵਰ ਦੇ ਸਾਹਮਣੇ ਦਿੱਤੀ ਜਾਵੇ, ਤਾਂ ਕੀ ਕਰ ਲਏਗਾ? ਕੀ ਕੁੱਤਾ ਦਰ ਦਰ ਭਟਕਣਾ ਛੱਡ ਦੇਗਾ? ਕੀ ਸੂਰ ਗੰਦ ਖਾਣਾ ਛੱਡ ਦੇਗਾ? ਨਹੀਂ, ਮਨੁੱਖ ਹੈ, ਮਨੁੱਖ ਨੂੰ ਐਸਾ ਦਿਮਾਗ ਦਿੱਤਾ ਪ੍ਰਭੂ ਨੇ ਜਿਹਦੇ 'ਚ ਅਸੀਂ ਸਾਡੇ 'ਚ ਸੋਚਣ ਦੀ ਸ਼ਕਤੀ ਹੈ, ਚੇਤਨਤਾ ਹੈ, ਔਰ ਵਿਵੇਕ ਹੈ। ਵਿਵੇਕ ਹੈ ਸੂਝਬੂਝ, ਸੋਚਣ ਦੀ ਸ਼ਕਤੀ ਔਰ ਸੂਝਬੂਝ ਵਿਵੇਕ। ਅਸੀਂ ਚੇਤਨ ਰਹਿਣਾ ਹੈ, ਅਸੀਂ ਜਾਗ੍ਰਿਤ ਅਵਸਥਾ ਵਿੱਚ ਰਹਿਣਾ ਹੈ ਔਰ ਸੋਚ ਸਮਝ ਕੇ ਅੱਗੇ ਵਧਣਾ ਹੈ। ਸੋ ਸਾਡੇ ਵਿੱਚ ਅਤੇ ਜਾਨਵਰਾਂ ਵਿੱਚ ਕੋਈ ਫਰਕ ਨਹੀਂ ਕਿ ਅਸੀਂ ਕੁੱਤੇ ਬਿੱਲੀਆਂ ਵਾਕਰ ਨਹੀਂ ਹਾਂ, ਜਾਂ ਖੋਤੇ ਵਾਕਰ ਜਾਂ ਸੱਪ ਵਾਕਰ ਨਾ। ਮਨੁੱਖ ਸਰਦਾਰ ਉਦੋਂ ਹੀ ਸਰਦਾਰ ਹੈ ਅਗਰ ਸਰਦਾਰਾਂ ਵਾਲਾ ਜੀਵਨ ਬਿਤਾਏ, ਔਰ ਉਹ ਕੀ ਹੈ? ਪ੍ਰਭੂ ਨੂੰ ਯਾਦ, ਜਨਮ ਲੈ ਕੇ ਅੱਛੇ ਕੰਮ ਕਰਨਾ, ਪ੍ਰਭੂ ਨੂੰ ਆਰਾਧਨਾ, ਤਦ ਹੀ ਸਾਡਾ ਜਨਮ ਸਫਲ ਹੈ, ਨਹੀਂ ਤਾਂ ਨਹੀਂ। ਕਿਉਂਕਿ ਇਹ ਜੋ ਦੁਨੀਆ ਸਹਿਜ ਮੇਲ ਦਸਤਗੀਰੀ ਨਾ ਹੈ, ਦਸਤ ਹੱਥ ਗੀਰੀ ਪਕੜਨਾ, ਇਸ ਦੁਨੀਆ ਵਿੱਚ ਸਾਡਾ ਹੱਥ ਕਿਸੇ ਨੇ ਨਹੀਂ ਪਕੜਨਾ, ਸਾਡਾ ਹੱਥ ਪ੍ਰਭੂ ਪਕੜੇਗਾ ਅਗਰ ਅਸੀਂ ਉਸਨੂੰ ਯਾਦ ਕਰਾਂਗੇ ਤਾਂ। ਇਹ ਜੋ ਦੁਨੀਆ ਸਹਿਜ ਮੇਲ ਸਹਿਰ ਮੇਲਾ, ਇਹ ਜਾਦੂ ਇੱਕ ਦੁਨੀਆ ਹੈ, ਜਾਦੂ ਦਾ ਮੇਲਾ ਹੈ, ਇੱਕ ਇੰਦਰਜਾਲ ਹੈ, ਹੋਰ ਕੁਛ ਨਹੀਂ। ਅਕਸਰ ਮੱਕੜੀ ਅਤੇ ਸ਼ਹਿਦ ਦੀ ਮੱਖੀ ਦਾ ਮੁਕਾਬਲਾ ਕੀਤਾ ਜਾਂਦਾ ਹੈ। ਮੱਕੜੀ ਸ਼ਹਿਦ ਦੀ ਮੱਖੀ ਨੂੰ ਕਹਿੰਦੀ, ਤੂੰ ਇੰਨਾ ਸੋਹਣਾ ਬਣਾਇਆ ਹੈ ਛੱਤਾ, ਲੇਕਿਨ ਤੇਰੇ ਹੱਥ ਕੁਛ ਵੀ ਨਹੀਂ ਆਉਂਦਾ। ਮੱਕੜੀ ਕਹਿੰਦੀ, ਦੇਖੋ ਕਿੰਨਾ ਖੂਬਸੂਰਤ ਮੈਂ ਜਾਲ ਬਣਾਇਆ ਆਪਣੇ ਆਸ ਪਾਸ। ਤਾਂ ਸ਼ਹਿਦ ਦੀ ਮੱਖੀ ਕਹਿੰਦੀ ਕਿ ਠੀਕ ਹੈ, ਜਾਲ ਤਾਂ ਬਹੁਤ ਖੂਬਸੂਰਤ ਹੈ, ਪਰ ਵਿੱਚ ਤੂੰ ਫਸੀ ਹੋਈ ਹੈ, ਤੂੰ ਬਾਹਰ ਨਹੀਂ ਨਿਕਲ ਸਕਦੀ। ਮੈਂ ਕਮ ਸੇ ਕਮ ਘੁੰਮ ਫਿਰ ਕੇ ਸ਼ਹਿਦ ਤਾਂ ਇਕੱਠਾ ਕਰਦੀ ਹਾਂ, ਮੇਰੇ ਹਿੱਸੇ ਨਾ ਸਹੀ, ਮੇਰੇ ਬਾਅਦ ਕੋਈ ਹੋਰ ਤਾਂ ਖਾਂਦਾ ਹੈ। ਸੋ ਅਸੀਂ ਇੱਕ ਮੱਕੜੀ ਦੀ ਵਾਕਨ, ਅਸੀਂ ਆਸ ਪਾਸ ਜਾਲ ਬੁਣ ਰਹੇ ਹਾਂ। ਕੈਸਾ ਜਾਲ? ਮਾਇਆ ਦਾ, ਮੋਹ ਦਾ। ਕੋਈ ਨਹੀਂ ਸਾਡਾ, ਮਾਂ ਬਾਪ ਚਲੇ ਗਏ, ਨਾ ਮੀਆਂ ਬੀਵੀ ਹੈ, ਨਾ ਬੱਚੇ, ਨਾ ਕੋਈ ਹੋਰ। ਹਾਂ, ਸਾਡੇ ਕਰਮ ਰਹਿ ਜਾਣਗੇ ਪਿੱਛੇ, ਜੋ ਅਸੀਂ ਕਰਾਂਗੇ ਸਾਡੇ ਕਰਮ ਰਹਿ ਜਾਣਗੇ, ਤਾਂ ਉਹੀ ਸਾਡਾ ਹੱਥ ਪਕੜਨਗੇ, ਉਹੀ ਹੱਥ ਪਕੜ ਕੇ ਸਾਨੂੰ ਲੈ ਕੇ ਜਾਣਗੇ ਧਰਮ ਰਾਜ ਕੋਲੋਂ। ਸੋ ਇਹ ਜੋ ਦੁਨੀਆ ਸਹਿਰ ਮੇਲਾ, ਦਸਤਗੀਰੀ ਨਾ ਹੈ ਰਹਾਓ। ਦਰੋਗ ਪੜ ਪੜ ਖੁਸ਼ੀ ਹੋਏ, ਦਰੋਗ ਹੈ ਝੂਠ, ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਵਿਖਾਏ। ਪੜ ਪੜ ਕੇ ਝੂਠਾ ਪੜ ਪੜ ਕੇ, ਕਿਉਂਕਿ ਸੱਚ ਤਾਂ ਪੜ੍ਹਿਆ ਨਹੀਂ ਨਾ ਅਸੀਂ। ਵੇਦ ਤਾਂ ਕਹਿੰਦੇ ਨੇ ਕਿ ਵੇਦਾਂ ਮੇ ਨਾਮ ਉੱਤਮ, ਉਸਦੇ ਨਜ਼ਦੀਕ ਨਹੀਂ ਜਾਂਦੇ, ਕਿਉਂਕਿ ਅਸੀਂ ਬੇਕਾਬੂ ਹੋ ਚੁੱਕੇ ਹਾਂ। ਸੋ ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾ, ਸੋਚੇ ਸਮਝੇ ਬਗੈਰ, ਸੋਚੇ ਸਮਝੇ ਬਗੈਰ ਅਸੀਂ ਇੱਕ ਦੂਜੇ ਨੂੰ ਕ੍ਰਿਟੀਸਾਈਜ਼ ਕਰਦੇ ਹਾਂ, ਬੇਖਬਰ, ਇੱਕ ਨਾਦਾਨਾ ਦੀ ਤਰਫ ਇੱਕ ਦੂਸਰੇ ਨਾਲ ਵਾਦ ਵਿਵਾਦ ਕਰਦੇ। ਹੱਕ ਸੱਚ ਖਾਲਕ, ਖਲਕ ਮਿਆਨੇ ਸਿਆਮ ਮੂਰਤ ਨਾ ਹੈ। ਹੱਕ ਸੱਚ ਖਾਲਕ, ਹੱਕ ਸੱਚ ਖਾਲਕ, ਉਹਦਾ ਸੱਚਾ ਪ੍ਰਭੂ ਜਿਹੜਾ ਹੈ, ਖਲਕ ਮਾਂ ਹੈ, ਦੁਨੀਆ ਵਿੱਚ ਹੀ ਹੈ, ਉਹਦਾ ਖਾਲਕ ਹੈ, ਉਹ ਖਲਕ ਵਿੱਚ ਹੀ ਹੈ, ਉਹ ਪ੍ਰਭੂ ਦੁਨੀਆ ਵਿੱਚ ਹੀ ਹੈ, ਨਾ ਤਾਂ ਸੱਤਵੇਂ ਅਸਮਾਨ ਵਿੱਚ ਜਿਸ ਤਰ੍ਹਾਂ ਕਿ ਮੁਸਲਮਾਨ ਕਹਿੰਦੇ ਹਨ, ਨਾ ਹੀ ਕਿਸੇ ਮੂਰਤ ਵਿੱਚ। ਪ੍ਰਭੂ ਇਸ ਦੁਨੀਆ ਵਿੱਚ ਹੈ, ਇਸ ਕਣ ਕਣ ਵਿੱਚ ਹੈ, ਸਾਡੇ ਵਿੱਚ ਹੈ, ਤੁਹਾਡੇ ਵਿੱਚ, ਸਭ ਵਿੱਚ ਹੈ, ਹਰ ਚੀਜ਼ ਵਿੱਚ ਹੈ, ਦੇਖਣ ਦੀ ਨਜ਼ਰ ਹੋਣੀ ਚਾਹੀਦੀ ਹੈ। ਬਾਣੀ ਜੀ ਜਗ੍ਹਾ 'ਤੇ ਆਉਂਦਾ ਕਿ ਉਹ ਇਨਸਾਨ ਜਿਹੜਾ ਕਿ ਨੇਚਰ ਦੀ ਬਦਲਦੀ ਹੋਈ ਦੇਖ ਕੇ, ਕੁਦਰਤ ਬਦਲਦੀ ਹੋਈ ਦੇਖ ਕੇ, ਉਸਦੇ ਵਿੱਚ ਪ੍ਰਭੂ ਦਾ ਐਕਸ਼ਨ ਨਹੀਂ ਦੇਖਦਾ। ਮੌਸਮ ਬਦਲਦਾ, ਰੁੱਤਾਂ ਬਦਲਦੀਆਂ, ਕਿੱਸਾਂ ਬਦਲਦੀਆਂ, ਉਸਦੇ ਵਿੱਚ ਅਗਰ ਇਨਸਾਨ ਸਮਝਦਾ ਹੈ ਕਿ ਇਸਦੇ ਵਿੱਚ ਪ੍ਰਭੂ ਦੀ ਅੰਕੁਸ਼ ਨਹੀਂ ਹੈ, ਤਾਂ ਗਲਤ ਹੈ। ਅਗਰ ਅੱਜ ਬਸੰਤ ਰਿਤੂ ਹੈ, ਇਸ ਪ੍ਰਭੂ ਦੀ ਅੰਕੁਸ਼ ਹੈ, ਕਿਸ ਜਗ੍ਹਾ 'ਤੇ ਸੂਰਜ ਅਤੇ ਕਿਸ ਜਗ੍ਹਾ 'ਤੇ ਚੰਦਰਮਾ ਆਇਆ ਹੈ, ਇਹ ਤਾਂ ਹੈ ਨਾ। ਚੰਦਰਮਾ ਦਾ ਸੂਰਜ ਦੇ ਮੂਵਮੈਂਟ ਦੇ ਨਾਲ ਦਿਨ ਰਾਤ ਹੁੰਦਾ ਹੈ, ਜਿੱਦਾਂ ਸੂਰਜ ਨਜ਼ਦੀਕ ਪ੍ਰਿਥਵੀ 'ਤੇ ਗਰਮੀ ਜ਼ਿਆਦਾ ਵੱਧਦੀ ਹੈ, ਚੰਦਰਮਾ ਨਜ਼ਦੀਕ ਸਰਦੀ ਜ਼ਿਆਦਾ ਵੱਧਦੀ। ਹੁਣ ਇਹ ਮਿਡਲ 'ਚ ਹੈ, ਇਹ ਬਸੰਤ ਰਿਤੂ ਹੈ, ਨਾ ਸਰਦੀ ਹੈ ਨਾ ਗਰਮੀ ਹੈ, ਇਹ ਦੋਨੋਂ ਰਿਤੂਆਂ ਦਾ ਸੁਮੇਲ ਹੈ, ਇਹ ਹੈ ਬਸੰਤ ਰਿਤੂ। ਅਗਰ ਇਸ ਵਿੱਚ ਅਸੀਂ ਪ੍ਰਭੂ ਦਾ ਅੰਕੁਸ਼ ਨਹੀਂ ਦੇਖਦੇ ਤਾਂ ਅਸੀਂ ਨਾਦਾਨ ਹਾਂ। ਸਿਆਖੜੀਆਂ ਬਿਆਨ ਜਿਨ੍ਹਾਂ ਸੰਦੋ ਮਾਂ ਪੀਰੀ, ਅੱਖਾਂ ਸਾਡੇ ਕੋਲ ਸਭ ਕੁਛ ਹਨ, ਅਸੀਂ ਅੱਖਾਂ ਨਾਲ ਸਭ ਕੁਛ ਦੇਖ ਰਹੇ ਹਾਂ, ਲੇਕਿਨ ਉਹ ਨਹੀਂ ਦੇਖਦੇ ਤਾਂ ਦੇਖਣਾ ਚਾਹੀਦਾ ਸਾਨੂੰ। ਉਹ ਅੱਖੜੀਆਂ ਜਿਹੜੀਆਂ ਹਨ ਉਹ ਬਿਆਨ ਹਨ, ਉਹ ਹੋਰ ਹਨ, ਉਹ ਲੱਭਣ ਦੇ ਵਾਸਤੇ ਅਸੀਂ ਪ੍ਰਭੂ ਦਾ ਨਾਮ ਜਪਣਾ ਹੈ, ਗੁਰਬਾਣੀ ਜਪਣੀ ਹੈ, ਗੁਰਬਾਣੀ ਦਾ ਮਤਲਬ ਸਮਝਣਾ ਹੈ। ਅਸਮਾਨ ਮੇਂ ਆਨੇ ਖਲੰਗ ਦਰਿਆ, ਅਸਮਾਨ ਮੇਂ ਆਨੇ, ਅਸਮਾਨ ਆਕਾਸ਼ ਦੇ ਵਿੱਚ ਨਹੀਂ, ਅਸਮਾਨ ਅੰਤਹਿਕਰਨ ਦੇ ਵਿੱਚ। ਅਸਮਾਨ ਮੇਂ ਆਨੇ ਲਿਹੰਗ ਦਰਿਆ ਗੁਸਲ ਕਰਦਨ ਬੂਧ, ਇਸ ਅੰਤਹਿਕਰਨ ਵਿੱਚ ਉਹ ਪ੍ਰਭੂ ਰੂਪ ਨਦੀ, ਉਹ ਪ੍ਰਭੂ ਰੂਪ ਨਦੀ ਠਾਠਾਂ ਮਾਰ ਰਹੀ ਹੈ। ਪ੍ਰਭੂ ਤੇਰੇ ਅੰਤਹਿਕਰਨ ਦੇ ਅੰਦਰ ਹੈ, ਗੁਸਲ ਕਰਦਨ ਤੂੰ ਗੁਸਲ ਨਹੀਂ ਕੀਤਾ, ਉਸ ਦਰਿਆ ਵਿੱਚ ਇਸ਼ਨਾਨ ਨਹੀਂ ਕੀਤਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਪਕਾਏ, ਹਕ ਸੱਚ ਖਾਲਕ ਖਲਕ ਮੇਂ ਆਨੇ, ਸਿਆਮ ਮੂਰਤ ਨਾਹੇ। ਅਸਮਾਨ ਮੇਂ ਆਨੇ ਲਿਹੰਗ ਦਰਿਆ, ਅਸਮਾਨ ਮੇਂ ਆਨੇ ਲਿਹੰਗ ਦਰਿਆ, ਗੁਸਲ ਕਰਦਨ ਬੂਧ, ਅੰਤਹਿਕਰਨ ਵਿੱਚ ਉਹ ਦਰਿਆ, ਉਹ ਪ੍ਰਭੂ ਲਹਿਰਾਂ ਮਾਰ ਰਿਹਾ ਹੈ, ਉਸ ਵਿੱਚ ਤੂੰ ਗੁਸਲ ਨਹੀਂ ਕੀਤਾ, ਉਸ ਵਿੱਚ ਤੂੰ ਇਸ਼ਨਾਨ ਨਹੀਂ ਕੀਤਾ। ਕਰ ਫਕਰ ਦਾਇਮ ਲਾਏ ਚਸ਼ਮੇ, ਰਹਿ ਤਹਾਂ ਮੌਜੂਦ। ਮੌਲਵੀਆਂ ਨੇ ਬ੍ਰਾਹਮਣ ਨੇ ਪੁੱਛਿਆ ਫਿਰ ਕੀ ਕਰੀਏ, ਕਿਸ ਤਰ੍ਹਾਂ ਲੱਭੀਏ ਪ੍ਰਭੂ ਨੂੰ। ਕਬੀਰ ਜੀ ਕਹਿੰਦੇ ਨੇ ਕਰ ਫਕਰ ਦਾਇਮ, ਫਕੀਰੀ ਰੂਪ ਧਾਰਨ ਕਰ, ਫਕੀਰੀ, ਫਕੀਰੀ ਧਾਰਨ ਦਾ ਮਤਲਬ ਸਦ ਭਗਵੇ ਕੱਪੜੇ ਨਹੀਂ ਹੈ, ਫਕੀਰੀ ਧਾਰਨ ਦਾ ਮਤਲਬ ਹੈ ਕਿ ਚੰਗੇ ਕਰਮ ਕਰੋ, ਪ੍ਰਭੂ ਦਾ ਨਾਮ ਜਪੋ, ਅੱਛੇ ਆਚਰਣ ਕਰੋ, ਉਹ ਹੈ ਫਕੀਰੀ। ਕਰ ਫਕੀਰੀ ਦਾ ਚਸ਼ਮਾ, ਐਸਾ ਚਸ਼ਮਾ ਲਗਾ ਕੇ, ਫਕੀਰੀ ਦਾ ਚਸ਼ਮਾ ਲਗਾ ਕੇ ਤੈਨੂੰ ਪਤਾ ਲੱਗ ਜਾਏਗਾ ਕਹਾਂ ਹੈ। ਕਰ ਫਕਰ ਦਾਇਮ ਲਾਇ ਚਸ਼ਮੇ, ਜਹ ਤਹਾਂ ਮੌਜੂਦ, ਜਹ ਤਹਾਂ ਹਰ ਜਗ੍ਹਾ ਮੌਜੂਦ ਹੈ। ਅਗਰ ਤੂੰ ਫਕੀਰੀ ਕਰਕੇ, ਚੰਗੇ ਕਰਮ ਕਰਕੇ, ਚੰਗੇ ਆਚਰਣ ਦੇ ਨਾਲ ਤੂੰ ਵੇਖੇਗਾ ਤਾਂ ਪ੍ਰਭੂ ਤੈਨੂੰ ਆਪਣੇ ਸਾਹਮਣੇ, ਆਪਣੇ ਅੰਦਰ ਨਜ਼ਰ ਆਏਗਾ। ਅੱਲਾਹ ਪਾਕ ਅੰਗ ਪਾਕ ਹੈ, ਸਭ ਕਰੋ ਜੇ ਦੂਸਰ ਹੋਏ। ਗੁਰੂ ਕਬੀਰ ਜੀ ਪ੍ਰਭੂ ਨੂੰ ਅੱਲਾਹ ਦਾ ਨਾਮ ਦੇ ਰਹੇ ਹਨ ਅਤੇ ਕਹਿ ਰਹੇ ਜਿਹੜਾ ਪ੍ਰਭੂ ਹੈ, ਪਾਕ ਅੰਗ ਪਾਕ ਹੈ, ਪਵਿੱਤਰ ਤੋਂ ਪਵਿੱਤਰ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਕੋਈ ਹੋਰ ਹੋਵੇ ਤਾਂ ਸ਼ੱਕ ਕਰਨ ਨਾ, ਕਿਉਂਕਿ ਪ੍ਰਭੂ ਹੀ ਪ੍ਰਭੂ ਹੈ, ਇੱਕੋ ਪ੍ਰਭੂ ਹੈ, ਉਹ ਪਾਕ ਅੰਗ ਪਾਕ ਹੈ, ਉਹ ਪਵਿੱਤਰ ਤੋਂ ਪਵਿੱਤਰ ਹੈ। ਮੈਂ ਸ਼ੱਕ ਕਿਸ ਤਰ੍ਹਾਂ ਕਰਾਂ, ਕੋਈ ਹੋਰ ਤਾਂ ਹੈ ਹੀ ਨਹੀਂ, ਇੱਕੋ ਪ੍ਰਭੂ ਹੈ ਨਾ, ਇੱਕੋ ਪ੍ਰਭੂ ਹੈ, ਸ਼ੱਕ ਕਿਸ ਤਰ੍ਹਾਂ ਕਰਾਂ। ਅੱਲਾਹ ਪਾਕ ਅੰਗ ਪਾਕ ਹੈ, ਸ਼ੱਕ ਕਰੋ ਜੇ ਦੂਸਰ